ਗੁਰੂ ਮਹਾਰਾਜ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਅੱਗੇ ਨੂੰ ਚਾਲੇ ਪਾ ਰਹੇ ਹਨ। ਆਓ ਉਸ ਕਥਾ ਨੂੰ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਟਿਕਾਉਂਦਿਆਂ ਹੋਇਆਂ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਮਦਰੀ ਉਤਰੇ ਗੁਰ ਪ੍ਰਭੂ ਦਾਸਨ ਲਾਏ ਤੁਰੰਗ।
ਇਸ ਤੋਂ ਅੱਗੇ ਗੁਰੂ ਪਾਤਸ਼ਾਹ ਮਹਾਰਾਜ ਮਦਰੀ ਦੇ ਇਲਾਕੇ ਦੇ ਵਿੱਚ ਆਏ। ਮਦਰੀ ਪਿੰਡ ਹੈ ਜਿਹੜਾ ਸ਼ੇਖੂਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ, ਹੁਣ ਤਾਂ ਇਹ ਸਥਾਨ ਪਾਕਿਸਤਾਨ ਦੇ ਵਿੱਚ ਰਹਿ ਗਏ। ਸ਼ੇਖੂਪੁਰ ਜ਼ਿਲ੍ਹਾ ਪੈਂਦਾ ਉੱਥੇ, ਤੇ ਉੱਥੇ ਇੱਕ ਪਿੰਡ ਵੱਸਦਾ ਮਦਰੀ। ਉੱਥੇ ਗੁਰੂ ਮਹਾਰਾਜ ਜੀ ਆਏ ਨੇ, ਘੋੜਿਆਂ ਦੀਆਂ ਕਾਠੀਆਂ ਉਤਰਵਾਈਆਂ ਨੇ, ਸਾਰੇ ਸਿੱਖਾਂ ਨੇ ਘੋੜਿਆਂ ਨੂੰ ਵੀ ਬੰਨਿਆ ਹੈ, ਉਹਨਾਂ ਨੂੰ ਵੀ ਆਰਾਮ ਦਿੱਤਾ, ਘੋੜਿਆਂ ਦੇ ਉੱਪਰੋਂ ਜੀਨਾਂ ਕਾਠੀਆਂ ਉਤਾਰੀਆਂ ਹਨ।
ਫਰਸ਼ ਕਰਾਏ ਵਿਸਾਲ ਕੋ ਬੈਠੇ ਸਿੱਖ ਭੱਟ ਸੰਗ।
ਸਤਿਗੁਰਾਂ ਦਾ ਆਸਣ ਲਗਵਾਇਆ, ਉੱਥੇ ਡੇਰਾ ਕਰਵਾਇਆ ਹੈ, ਸੋਹਣਾ ਸ਼ਿਵਰ ਲਾਇਆ, ਗਿਲਮ ਗਲੀਚੇ ਵਿਛਾਏ ਨੇ, ਤੇ ਸਾਰੇ ਸੂਰਮੇ ਗੁਰੂ ਮਹਾਰਾਜ ਜੀ ਦੇ ਨਾਲ ਖੜੇ ਹਨ।
ਚੌਪਈ ਗ੍ਰਾਮ ਬਿਖੈ ਨਰ ਸੁਨ ਸਭ ਆਏ।
ਮਦਰੀ ਦੇਸ਼ ਦੇ ਜੋ ਮਦਰੀ ਪਿੰਡ ਹੈ ਉੱਥੋਂ ਦੇ ਲੋਕਾਂ ਨੂੰ ਪਤਾ ਲੱਗਦਾ, ਉੱਥੋਂ ਦੇ ਬਸ਼ਿੰਦਿਆਂ ਨੂੰ ਸਤਿਗੁਰੂ ਜੀ ਆਏ ਨੇ। ਗੁਰੂ ਮਹਾਰਾਜ ਜੀ ਦੀ ਆਮਦ ਬਾਰੇ ਜਦੋਂ ਉੱਥੋਂ ਦੇ ਨਗਰ ਨਿਵਾਸੀਆਂ ਨੂੰ ਖਬਰ ਮਿਲੀ ਹੈ,
ਅਰਪ ਉਪਾਇਨ ਸੀ ਸਨਿਵਾਏ,
ਸਾਰੇ ਲੋਕ ਇਕੱਠੇ ਹੋ ਕਰਕੇ ਆਏ ਨੇ, ਆਪਣੇ ਹੱਥਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅਕੋਰਾਂ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਆਣ ਕੇ ਮਿਲਦੇ ਹਨ।
ਸੇਵਾ ਸਰਬ ਕਰੀ ਗੁਰ ਕੇਰੀ,
ਸਰਬ ਪ੍ਰਕਾਰ ਦੇ ਨਾਲ ਗੁਰੂ ਮਹਾਰਾਜ ਜੀ ਦੀ ਸੇਵਾ ਕਰਦੇ ਨੇ। ਕਿਸੇ ਨੇ ਲੰਗਰਾਂ ਦੇ ਵਿੱਚ ਸੀਧਾ ਪਾਇਆ, ਕਿਸੇ ਨੇ ਰਾਸ਼ਨ ਦਿੱਤਾ ਹੈ, ਕਿਸੇ ਨੇ ਮਾਇਆ ਕਰਕੇ ਸੇਵਾ ਕੀਤੀ, ਕੋਈ ਦੁੱਧ ਲੈ ਕੇ ਆਉਂਦਾ, ਕੋਈ ਗੁੜ ਲੈ ਕੇ ਆਉਂਦਾ। ਇਸ ਪ੍ਰਕਾਰ ਆਪਣੇ ਆਪਣੇ ਢੰਗ ਤਰੀਕਿਆਂ ਦੇ ਨਾਲ ਯਥਾ ਸ਼ਕਤ ਸਾਰੀ ਸੰਗਤ ਸੇਵਾ ਕਰਦੀ ਹੈ।
ਇੱਕ ਸਿੱਖ ਨੇ ਪਾਖਿਓ ਤਿਸ ਬੇਰੀ,
ਸੰਗਤ ਦੇ ਵਿੱਚੋਂ ਇੱਕ ਸਿੱਖ ਆਇਆ, ਉਹ ਸਿੱਖ ਗੁਰੂ ਮਹਾਰਾਜ ਜੀ ਨੂੰ ਬੋਲਿਆ, ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਦਾ, ਕਹਿਣ ਲੱਗਾ ਹੈ
ਸ਼੍ਰੀ ਅਰਜਨ ਕੋ ਆਸਾ ਇਹਾਂ।
ਕਹਿਣ ਲੱਗਾ ਸਿੱਖ, ਹੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਧੰਨ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਕਰ ਕਮਲਾਂ ਦਾ ਇੱਥੇ ਇੱਕ ਆਸਾ ਪਿਆ ਹੈ। ਆਸਾ ਕਹਿੰਦੇ ਨੇ ਸੋਟੇ ਨੂੰ, ਲੱਕੜ ਦਾ ਸੋਟਾ ਹੁੰਦਾ, ਡੰਡਾ ਹੁੰਦਾ। ਮਹਾਰਾਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਹੱਥਾਂ ਦਾ, ਉਹਨਾਂ ਦੇ ਕਰ ਕਮਲਾਂ ਦਾ ਇਸ ਅਸਥਾਨ ਦੇ ਉੱਤੇ ਇੱਕ ਆਸਾ ਪਿਆ ਹੈ।
ਪਗ ਕੀ ਪਨਹੀ ਉੱਤਮ ਮਹਾ,
ਇਸ ਦੇ ਨਾਲ ਹੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਇੱਕ ਜੋੜਾ ਪਿਆ, ਮਹਾਰਾਜ ਜੀ ਦੀ ਇੱਕ ਖੜਾਵ, ਇੱਕ ਪਨਹੀ, ਉਹ ਵੀ ਇਸ ਪਿੰਡ ਦੇ ਵਿੱਚ ਮੌਜੂਦ ਹੈ।
ਸੁਣ ਸਤਿਗੁਰ ਸੋ ਨਿਕਟ ਮੰਗਾਏ।
ਗੁਰੂ ਮਹਾਰਾਜ ਜੀ ਨੇ ਜਦੋਂ ਇਹ ਪਤਾ ਲੱਗਾ ਵੀ ਇਹ ਵਸਤੂਆਂ, ਇਹ ਪਾਵਨ ਨਿਸ਼ਾਨੀਆਂ ਮੌਜੂਦ ਨੇ, ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਦੀਦਾਰ ਕਰਨ ਦੀ ਇੱਛਾ ਪ੍ਰਗਟ ਕੀਤੀ। ਮਹਾਰਾਜ ਜੀ ਉਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
ਕਰ ਦਰਸ਼ਨ ਸਭ ਸ੍ਰੀ ਸਨਿਵਾਏ।
ਉਹ ਸਿੱਖ ਉਹਨਾਂ ਨਿਸ਼ਾਨੀਆਂ ਨੂੰ ਲੈ ਕੇ ਆਇਆ, ਸਤਿਗੁਰਾਂ ਦੇ ਹੱਥ ਦਾ ਡੰਡਾ ਔਰ ਮਹਾਰਾਜ ਜੀ ਦੇ ਚਰਨਾਂ ਦਾ ਜੋੜਾ, ਉਹ ਸਿੱਖ ਲੈ ਕੇ ਆਇਆ, ਸਾਰੀ ਸੰਗਤ ਨੇ ਦਰਸ਼ਨ ਦੀਦਾਰ ਕੀਤੇ ਹਨ।
ਜੇਠੇ ਬੂਝਿਓ ਗੁਰ ਕਿਸ ਕਾਰਨ,
ਭਾਈ ਜੇਠਾ ਜੀ ਉਹ ਲਾਗੇ ਖੜੇ ਸੀ, ਭਾਈ ਜੇਠਾ ਜੀ ਨੇ ਪੁੱਛਿਆ, ਉਸ ਸਿੱਖ ਨੂੰ ਕਹਿਣ ਲੱਗਾ ਹੈ
ਯੇ ਤੁਮ ਹੈ ਸੋ ਕਰ ਹੋਇਓ ਚਾਰਨ।
ਭਾਈ ਜੇਠਾ ਜੀ ਪੁੱਛਦੇ ਨੇ ਵੀ ਗੁਰਮੁਖਾ, ਇਹ ਨਿਸ਼ਾਨੀਆਂ ਭਲਾ ਤੇਰੇ ਕੋਲ ਕਿਸ ਪ੍ਰਕਾਰ ਆਈਆਂ ਹਨ।
ਸੁਣ ਸਿੱਖ ਮਾਣਿਕ ਜਿਸ ਕੋ ਨਾਮੂ,
ਉਹ ਸਿੱਖ ਬੋਲਿਆ ਜੋ ਨਿਸ਼ਾਨੀਆਂ ਲੈ ਕੇ ਆਇਆ ਨਾ, ਭਾਈ ਮਾਣਕ ਉਸ ਸਿੱਖ ਦਾ ਨਾਮ ਹੈ, ਭਾਈ ਮਾਣਕ ਚੰਦ ਇਹ ਗੱਲ ਸੁਣ ਕੇ ਬੋਲਿਆ,
ਕਹਿ ਬੇ ਲੱਗਿਓ ਪ੍ਰਸੰਗ ਅਭਿਰਾਮੂ।
ਜਿਸ ਪ੍ਰਕਾਰ ਉਹਦੇ ਕੋਲੇ ਨਿਸ਼ਾਨੀਆਂ ਆਈਆਂ, ਉਹ ਸਾਰਾ ਪ੍ਰਸੰਗ ਸੰਗਤ ਦੇ ਵਿੱਚ ਸੁਣਾਉਣ ਲੱਗਿਆ ਹੈ।
ਸ਼੍ਰੀ ਅਰਜਨ ਜੀ ਇਸ ਥਲ ਆਏ।
ਕਹਿਣ ਲੱਗਾ ਭਾਈ ਜੇਠਾ ਜੀ, ਧੰਨ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਇਸ ਅਸਥਾਨ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਆਏ ਸਨ।
ਸਿੱਖ ਕਿਦਾਰਾ ਮਿਲਿਓ ਸੋ ਤਾਏ,
ਇਸ ਪਿੰਡ ਦੇ ਵਿੱਚ ਉਹਨਾਂ ਨੂੰ ਇੱਕ ਸਿੱਖ ਮਿਲਿਆ ਜਿਹਦਾ ਨਾਮ ਹੈ ਭਾਈ ਕਿਦਾਰਾ। ਭਾਈ ਕਿਦਾਰਾ ਨਾਮ ਦਾ ਸਿੱਖ ਸਤਿਗੁਰਾਂ ਨੂੰ ਮਿਲਿਆ ਹੈ।
ਤੇਰਾ ਧਰਮ ਸਾਲ ਕਰਵਾਇਓ,
ਤੇ ਭਾਈ ਕਿਦਾਰੇ ਨੇ ਸਤਿਗੁਰਾਂ ਦਾ ਡੇਰਾ ਧਰਮਸ਼ਾਲਾ ਦੇ ਵਿੱਚ ਕਰਵਾਇਆ, ਭਲੀ ਪ੍ਰਕਾਰ ਦੇ ਨਾਲ ਸੇਵਾ ਕੀਤੀ ਹੈ।
ਸੇਵਾ ਕਰਤੇ ਅਧਿਕ ਚਿੱਤ ਚਾਇਓ,
ਤੇ ਬੜੇ ਚਿੱਤ ਦੇ ਨਾਲ ਚਾਹ ਦੇ ਨਾਲ, ਬੱਧਾ ਚੱਟੀ ਨੀ, ਬੜੀ ਭਾਵਨਾ ਦੇ ਨਾਲ ਉਸ ਸਿੱਖ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਹੁਤੀ ਹਜ਼ੀਰਾਂ ਗਰ ਮਹਿ ਤਾਹੀ,
ਤੇ ਉਹ ਜਿਹੜਾ ਸਿੱਖ ਹੈ ਨਾ ਭਾਈ ਕੇਦਾਰਾ, ਜਿਹਨੇ ਸਤਿਗੁਰਾਂ ਦਾ ਆਸਣ ਲਗਵਾਇਆ ਧਰਮਸਾਲ ਦੇ ਵਿੱਚ ਸੇਵਾ ਕੀਤੀ, ਉਸ ਸਿੱਖ ਦੇ ਗਲੇ ਦੇ ਉੱਤੇ ਇੱਕ ਰੋਗ ਹੋਇਆ ਹਜ਼ੀਰਾਂ ਦਾ। ਜਿਵੇਂ ਗਿੱਲੜ ਦਾ ਰੋਗ ਹੁੰਦਾ ਨਾ ਗਲੇ ਦੇ ਵਿੱਚ, ਉਹ ਗਲਾ ਵੱਡਾ ਜਿਹਾ ਹੋ ਜਾਂਦਾ, ਜ਼ਖਮ ਹੋ ਜਾਂਦੇ। ਕਹਿੰਦੇ ਉਹ ਕਿਦਾਰਾ ਨਾਮੀ ਸਿੱਖ ਦੇ ਗਲੇ ਦੇ ਉੱਤੇ ਇੱਕ ਗਿੱਲੜ ਵਾਂਗੂ ਹਜ਼ੀਰਾਂ ਦਾ ਰੋਗ ਉਹ ਬਣ ਚੁੱਕਾ ਹੈ।
ਦੇਤ ਬਿਖਾਦ ਮਿਟ ਹੈ ਸੋ ਨਾਹੀ,
ਕਹਿੰਦੇ ਉਹ ਰੋਗ ਇਤਨਾ ਕੁ ਜ਼ਿਆਦਾ ਪ੍ਰਬਲ ਹੋ ਗਿਆ ਕਿ ਮਿਟਦਾ ਨਹੀਂ, ਕੋਈ ਵੀ ਉਪਚਾਰ ਉਸ ਰੋਗ ਦੇ ਉੱਤੇ ਕੰਮ ਨਹੀਂ ਕਰਦਾ।
ਕੇਤਿਕ ਕਰ ਉਪਾਓ ਕੋ ਹਾਰਾ,
ਭਾਈ ਕੇਦਾਰੇ ਨੇ ਬੜੇ ਉਪਚਾਰ ਕੀਤੇ। ਭਾਈ ਕੇਦਾਰੇ ਨੇ ਬੜੀਆਂ ਦਵਾ ਬੂਟੀਆਂ, ਜੜੀਆਂ ਬੂਟੀਆਂ ਲੇਪ ਲਾਏ, ਕਹਿੰਦੇ ਉਸਨੇ ਬੜਾ ਉਪਚਾਰ ਕੀਤਾ ਹੈ।
ਨਹਿ ਕਿਸੇ ਔਖਦ ਰੋਗ ਨਿਵਾਰਾ,
ਕਹਿੰਦੇ ਕੋਈ ਵੀ ਦਵਾ ਬੂਟੀ ਕੰਮ ਨਹੀਂ ਕੀਤੀ, ਕਿਸੇ ਵੀ ਦਵਾ ਬੂਟੀ ਨੇ ਆਪਣਾ ਅਸਰ ਨਹੀਂ ਦਿਖਾਇਆ। ਕਿਉਂਕਿ ਸਾਧ ਸੰਗਤ ਜੀ, ਦਵੀਆਂ ਦਵਾ ਬੂਟੀਆਂ ਵੀ ਉਸ ਵੇਲੇ ਅਸਰ ਕਰਦੀਆਂ ਜਦੋਂ ਸਤਿਗੁਰਾਂ ਦੀ ਕਿਰਪਾ ਹੋਵੇ। ਔਖਦ ਆਏ ਰਾਸ ਵਿੱਚ ਆਪ ਖਲੋਇਆ, ਦਵਾਈਆਂ ਵੀ ਤਾਂ ਹੀ ਕੰਮ ਕਰਦੀਆਂ ਨਾ ਜੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ, ਜੇ ਮਰਜ਼ੀ ਹੋਵੇ, ਨਹੀਂ ਤਾਂ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਕੋਈ ਜਿੰਨੀਆਂ ਮਰਜ਼ੀ ਛਾਲਾਂ ਮਾਰੀ ਜਾਵੇ, ਜਿੰਨੇ ਮਰਜ਼ੀ ਇਲਾਜ ਕਰਾ ਲਵੇ, ਸਤਿਗੁਰਾਂ ਦੀ ਮਰਜ਼ੀ ਤੋਂ ਬਗੈਰ ਜਿਹੜਾ ਰੋਗ ਹੈ ਉਹ ਨਿਵਰਤ ਨਹੀਂ ਹੁੰਦਾ। ਕਹਿੰਦੇ ਉਹ ਭਾਈ ਕਿਦਾਰੇ ਨੇ ਬੜੇ ਯਤਨ ਕੀਤੇ, ਬੜੀਆਂ ਦਵਾ ਬੂਟੀਆਂ ਦਾਰੂ ਲਾਈਆਂ, ਪਰ ਕੋਈ ਵੀ ਜਵਾ ਜਿਹੜੀ ਦਵਾਈ ਆ ਜੜੀ ਬੂਟੀ ਉਹਦਾ ਇਲਾਜ ਨਾ ਕਰ ਸਕੀ।
ਯਤਨ ਕਰਨ ਤੇ ਪੌਨ ਹਟ ਰਹਿਓ,
ਜਦੋਂ ਭਾਈ ਕਿਦਾਰੇ ਨੇ ਵੇਖਿਆ ਵੀ ਕੋਈ ਵੀ ਮੱਲਮ, ਕੋਈ ਲੇਪ, ਕੋਈ ਦਵਾ ਬੂਟੀ ਅਸਰ ਹੀ ਨਹੀਂ ਕਰਦੀ, ਬਥੇਰੇ ਕਾੜੇ ਵੀ ਪੀ ਲਏ, ਤੇ ਉਹਨੇ ਫਿਰ ਯਤਨ ਛੱਡ ਹੀ ਦਿੱਤੇ। ਬੰਦਾ ਅੰਤ ਨੂੰ ਨਿਰਾਸ਼ ਹੋ ਹੀ ਜਾਂਦਾ ਹੈ ਨਾ ਜਦੋਂ ਕੋਈ ਦਵਾਈ ਅਸਰ ਨਾ ਕਰੇ। ਕਹਿੰਦੇ ਭਾਈ ਕਿਦਾਰੇ ਨੇ ਫਿਰ ਉਹ ਯਤਨ ਕਰਨਾ ਹੀ ਛੱਡ ਦਿੱਤਾ।
ਏਕ ਅਲੰਬ ਗੁਰੂ ਕੋ ਲਹਿਓ,
ਤੇ ਫਿਰ ਸਿਰਫ ਇੱਕ ਆਸਰਾ ਰੱਖਿਆ ਆਪਣੇ ਗੁਰੂ ਦਾ, ਕਿ ਜਦੋਂ ਦਵਾਈਆਂ ਨਾ ਕੰਮ ਕਰਨ ਫਿਰ ਦੁਆ ਦੀ ਲੋੜ ਪੈਂਦੀ ਹੈ। ਜਦੋਂ ਦਵਾਈਆਂ ਉਹ ਅਸਰ ਨਾ ਕਰਨ ਫਿਰ ਸਤਿਗੁਰਾਂ ਦੇ ਅੱਗੇ ਅਰਜੋਈਆਂ ਹੁੰਦੀਆਂ, ਫਿਰ ਮਹਾਰਾਜ ਜੀ ਦੇ ਅੱਗੇ ਦੁਆਵਾਂ ਹੁੰਦੀਆਂ ਨੇ। ਕਹਿੰਦੇ ਫਿਰ ਮਹਾਰਾਜ ਜੀ ਦਾ ਓਟ ਆਸਰਾ ਭਾਈ ਕਿਦਾਰੇ ਨੇ ਤੱਕਿਆ ਹੈ।
ਸਿੱਖੀ ਬਿਖੈ ਸਦਾ ਸਵਧਾਨ,
ਛੱਡ ਦਿੱਤਾ ਆਪਣਾ ਇਲਾਜ ਕਰਨਾ। ਕਹਿੰਦਾ ਰੋਗ ਹੈ, ਚਿਮੜਿਆ ਨਹੀਂ ਠੀਕ ਹੁੰਦਾ, ਕੋਈ ਗੱਲ ਨਹੀਂ, ਸਿੱਖੀ ਦੇ ਵਿੱਚ ਪ੍ਰਵੀਨ ਹੋ ਗਿਆ, ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਨ ਲੱਗ ਪਿਆ।
ਸੇਵਾ ਕਰਤ ਸਪ੍ਰੀਤ ਮਹਾਨ,
ਬੜੀ ਭਾਵਨਾ ਦੇ ਨਾਲ, ਬੜੀ ਸ਼ਰਧਾ ਦੇ ਨਾਲ ਮਹਾਰਾਜ ਜੀ ਦੀ ਸੇਵਾ ਕਰਦਾ। ਗਲੇ ਦੇ ਉੱਤੇ ਰੋਗ ਲੱਗਿਆ, ਉਸੇ ਪ੍ਰਕਾਰ ਦਰਦ ਹੁੰਦਾ, ਪੀੜਾ ਵੀ ਹੁੰਦੀ ਹੈ ਸਰੀਰ ਦੇ ਵਿੱਚ, ਪਰ ਤਾਂ ਵੀ ਭਾਈ ਕਿਦਾਰਾ ਉਸੇ ਦਰਦ ਦੇ ਨਾਲ ਸੇਵਾ ਕਰੀ ਜਾਂਦਾ ਹੈ।
ਜਾਮ ਜਾਮਨੀ ਜਬ ਰਹਿ ਗਈ,
ਮਹਾਰਾਜ ਜੀ ਆਏ ਨੇ ਉੱਥੇ, ਜਾਮ ਜਾਮਨੀ ਜਦੋਂ ਰਾਤ ਬਾਕੀ ਰਹਿ ਗਈ ਹੈ।
ਦਰਸੋਂ ਗੁਰ ਇੱਛਾ ਤਿਸ ਭਈ,
ਮਨ ਦੇ ਵਿੱਚ ਫੁਰਨਾ ਬਣਿਆ ਕਿ ਮੈਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਨਾ ਕਰ ਲਵਾਂ, ਕਿਉਂ ਨਾ ਮੈਂ ਜਾ ਕੇ ਮਹਾਰਾਜ ਜੀ ਦੇ ਦੀਦਾਰ ਕਰਾਂ।
ਸ੍ਰੀ ਅਰਜਨ ਪ੍ਰਿਅੰਕ ਪਰ ਥਿਰੇ,
ਉਸ ਵੇਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪਣੇ ਪਲੰਘੇ ਦੇ ਉੱਤੇ ਬਿਰਾਜਮਾਨ ਨੇ, ਪਲੰਘੇ ਦੇ ਉੱਤੇ ਲੇਟੇ ਹੋਏ ਹਨ।
ਬੈਠੇ ਓ ਆਨ ਭਜਨ ਮੁਖ ਕਰੇ,
ਭਾਈ ਕਿਦਾਰਾ ਆਇਆ ਸੰਗਤ ਦੇ ਵਿੱਚ ਆਣ ਕੇ ਬੈਠ ਗਿਆ, ਆਪਣੇ ਮੁਖ ਦੇ ਵਿੱਚ ਬਾਣੀ ਪੜਦਾ, ਰੱਬ ਰੱਬ ਕਰਦਾ ਤੇ ਭਜਨ ਕਰਦਾ ਆਣ ਕੇ ਬੈਠਿਆ ਹੈ।
ਸਿੱਖ ਗੁਰੂ ਸੰਗੀ ਬੈਠੇ ਜੇ,
ਸਾਰੀ ਸਿੱਖ ਸੰਗਤਾਂ ਉਹ ਨਾਲ ਬੈਠੀਆਂ ਨੇ, ਸਾਰੀ ਸੰਗਤ ਬੈਠੀ ਹੈ, ਸੰਗਤ ਸਜੀ ਹੋਈ ਹੈ, ਤੇ ਸੰਗਤ ਦੇ ਵਿੱਚ ਹੀ ਜਾ ਕੇ ਨਾ ਭਾਈ ਕੇਦਾਰਾ ਸਜ ਗਿਆ ਹੈ
ਤਿੰਨ ਮਹਿਮਿਲ ਕਰ ਬੈਠ ਰਹੇ
ਸੰਗਤ ਦੇ ਵਿੱਚ ਹੀ ਜਾ ਕੇ ਪਿੱਛੇ ਜੇ ਨਾ ਸੰਗਤ ਦੇ ਵਿੱਚ ਹੀ ਜਾ ਕੇ ਚੁੱਪ ਕਰਕੇ ਭਾਈ ਕੇਦਾਰਾ ਬੈਠ ਗਿਆ
ਗਰੀਬ ਹੇਰ ਬੋਲਿਓ ਗੁਰਦਾਸ
ਭਾਈ ਗੁਰਦਾਸ ਜੀ ਉਹ ਵੇਖ ਰਹੇ ਨੇ ਭਾਈ ਗੁਰਦਾਸ ਜੀ ਨੇ ਵੇਖਿਆ ਜਿਹੜਾ ਆਹ ਸਿਖਾ ਕੇ ਬੈਠੇ ਆ ਨਾ ਇਹਦੀ ਗਰਦਨ ਬੜੀ ਵਧੀ ਹੋਈ ਹੈ ਗਰਦਨ ਦੇ ਉੱਤੇ ਰੋਗ ਲੱਗਿਆ ਹੋਇਆ ਭਾਈ ਗੁਰਦਾਸ ਜੀ ਨੇ ਉਹਦੀ ਜਦੋਂ ਧੌਣ ਵੇਖੀ ਗਰਦਨ ਵੇਖੀ ਭਾਈ ਗੁਰਦਾਸ ਜੀ ਬੋਲੇ ਹਨ
ਇਹ ਕਿਮ ਹੋਏ ਉਹ ਕਸ਼ਟ ਪ੍ਰਕਾਸ਼
ਭਾਈ ਗੁਰਦਾਸ ਜੀ ਨੇ ਪੁੱਛਿਆ ਵੀ ਗੁਰਮੁਖਾ ਇਹ ਰੋਗ ਇਹ ਕਿਵੇਂ ਹੋਇਆ ਤੇਰੇ ਸਰੀਰ ਦੇ ਉੱਤੇ ਇਹ ਰੋਗ ਕਿਹੜਾ ਹੈ ਇਹ ਕਿਹੜਾ ਰੋਗ ਤੇਰੇ ਸਰੀਰ ਨੂੰ ਚਿਮੜਿਆ ਹੈ
ਸੁਣ ਕਰ ਤਿਸ ਤੇ ਕਹੈ ਕਿਦਾਰਾ
ਭਾਈ ਗੁਰਦਾਸ ਜੀ ਦੀ ਬਾਤ ਸੁਣ ਕੇ ਭਾਈ ਕਿਦਾਰਾ ਬੋਲਿਆ ਆਪਣਾ ਦੁਖੜਾ ਸੁਣਾਉਂਦਾ ਤੇ ਭਾਈ ਕੇਦਾਰਾ ਬੋਲਿਆ ਕਹਿਣ ਲੱਗਾ
ਰੋਗ ਹਜੀਰਾ ਸੰਕਟ ਪਾਰਾ
ਕਹਿਣ ਲੱਗਾ ਭਾਈ ਗੁਰਦਾਸ ਜੀ ਇਹ ਮੇਰੇ ਗਲੇ ਦੇ ਉੱਤੇ ਹਜੀਰਾ ਦਾ ਰੋਗ ਲੱਗਿਆ ਹੋਇਆ ਬੜਾ ਭਾਰੀ ਹੈ ਬੜਾ ਸੰਕਟ ਇਹ ਮੈਨੂੰ ਚਿਮੜਿਆ ਹੋਇਆ ਹੈ
ਕਰਤ ਰਹਿਓ ਕੇਤਿਕ ਉਪਚਾਰ
ਭਾਈ ਸਾਹਿਬ ਜੀ ਮੈਂ ਕੀ ਦੱਸਾਂ ਕਈ ਉਪਚਾਰ ਮੈਂ ਕਰਕੇ ਵੇਖ ਲਏ ਨੇ ਦਵਾ ਬੂਟੀਆਂ ਜੜੀਆਂ ਬੂਟੀਆਂ ਦਵਾਈਆਂ ਲੇਪਨ ਕਾੜੇ ਵੀ ਪੀ ਲਏ ਬੜੇ ਉਪਚਾਰ ਮੈਂ ਕਰਕੇ ਵੇਖ ਚੁੱਕਾ ਹਾਂ
ਪਰਾ ਰਬਦ ਕਰ ਨਹਿ ਪਰਹਾਰ
ਪਰ ਲੱਗਦਾ ਕਿ ਮੇਰੀ ਪ੍ਰਾਲਬਦ ਹੈ ਮੇਰੇ ਪਿਛਲੇ ਕਰਮਾਂ ਦਾ ਫਲ ਹੈ ਤੇ ਮੈਨੂੰ ਭੋਗਣਾ ਹੀ ਪੈਣਾ ਇਸ ਕਰਕੇ ਮੈਂ ਤਾਂ ਹਾਰ ਚੁੱਕਾ ਸਾਰੇ ਉਪਚਾਰ ਕਰਕੇ ਮੈਂ ਤਾਂ ਥੱਕ ਟੁੱਟ ਚੁੱਕਾ ਹਾਂ
ਭਿੱਖ ਅਮੇਟ ਮੈਂ ਪੁਨ ਮਿਟ ਰਹਿਓ
ਮੈਂ ਵੇਖ ਲਿਆ ਕਿ ਮੇਰਾ ਜਿਹੜਾ ਇਹ ਦਰਦ ਹੈ ਨਾ ਇਹ ਦੁੱਖ ਹੈ ਮੇਰੇ ਸਰੀਰ ਦੇ ਉੱਤੇ ਇਹ ਅਮਿਟ ਹੈ ਇਹ ਮਿਟ ਨਹੀਂ ਸਕਦਾ
ਨਹਿ ਕੁਛ ਕਰਿਓ ਨਰਨ ਬਹੁ ਕਹਿਓ
ਮੈਨੂੰ ਲੋਕਾਂ ਨੇ ਬੜਾ ਕੁਝ ਆਖਿਆ ਲੋਕੀ ਸਲਾਹ ਦਿੰਦੇ ਨੇ ਨਾ ਵੀ ਆਹ ਕੁਝ ਕਰ ਇਹ ਪੱਤਿਆਂ ਨੂੰ ਪੀਸ ਕੇ ਪੀ ਲੈ ਆਹ ਕੁਝ ਕਰ ਲੈ ਆਹ ਕਾੜਾ ਪੀ ਲੈ ਆਹ ਜਿਹੜੀ ਲੇਪਨ ਹੈ ਇਹ ਕਰ ਲੈ ਕਹਿੰਦੇ ਲੋਕਾਂ ਨੇ ਬੜਾ ਕੁਝ ਕਿਹਾ ਮੈਨੂੰ ਮੈਂ ਸਭ ਕੁਝ ਕਰਕੇ ਵੇਖ ਲਿਆ ਪਰ ਹੁਣ ਜਦੋਂ ਮੈਂ ਥੱਕ ਟੁੱਟ ਚੁੱਕਾ ਹਾਂ ਹੁਣ ਮੈਂ ਸਾਰਾ ਕੁਝ ਛੱਡ ਦਿੱਤਾ ਹੁਣ ਮੈਂ ਕੁਝ ਵੀ ਨਹੀਂ ਕਰਦਾ
ਸੁਣ ਪੁਨ ਬੋਲਿਓ ਸਿੱਖ ਕਲਿਆਣਾ
ਲਾਗੇ ਇੱਕ ਸਿੱਖ ਬੈਠਾ ਸੀ ਭਾਈ ਕਲਿਆਣਾ ਭਾਈ ਕਲਿਆਣਾ ਜੀ ਉਹ ਵੇਖ ਕੇ ਭਾਈ ਕੇਦਾਰੇ ਦਾ ਰੋਗ ਭਾਈ ਕਲਿਆਣਾ ਜੀ ਬੋਲੇ ਨੇ
ਰੁੱਜ ਅਸਾਧ ਇਹ ਤੋਹੇ ਪਛਾਣਾ
ਭਾਈ ਕਲਿਆਣਾ ਜੀ ਕਹਿੰਦੇ ਵੀ ਗੁਰਸਿੱਖਾ ਫਿਰ ਜਾਪਦਾ ਇਹ ਤਾਂ ਤੇਰਾ ਅਸਾਧ ਰੋਗ ਹੈ ਅਸਾਧ ਰੋਗ ਹੁੰਦਾ ਹੈ ਜਿਹੜੀ ਬਿਮਾਰੀ ਲਾ ਇਲਾਜ ਹੋਵੇ ਜਿਹਦਾ ਕੋਈ ਇਲਾਜ ਹੀ ਨਾ ਹੋਵੇ ਕਹਿੰਦੇ ਇਹ ਤਾਂ ਤੇਰਾ ਅਸਾਧ ਰੋਗ ਬਣ ਚੁੱਕਾ ਹੈ
ਦਿਵਸ ਬਿਖੈ ਸਤ ਗੁਰੂ ਅਗਾਰੀ
ਤੇ ਏਦਾਂ ਕਰੀ ਜਦੋਂ ਦਿਨ ਚੜੇਗਾ ਨਾ ਸਵੇਰ ਹੋਵੇਗੀ ਤੇ ਗੁਰੂ ਮਹਾਰਾਜ ਜੀ ਦੇ ਸਨਮੁਖ ਆਵੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਖੜਾ ਹੋਵੇ
ਕਰਹੁ ਬਿਨੈ ਦੇ ਰੋਗ ਬਿਦਾਰੀ
ਸਤਿਗੁਰਾਂ ਨੂੰ ਬੇਨਤੀ ਕਰੀ ਤੇ ਗੁਰੂ ਮਹਾਰਾਜ ਜੀ ਤੇਰਾ ਰੋਗ ਅਵਸ਼ ਹੀ ਦੂਰ ਕਰ ਦੇਣਗੇ
ਐਸੀ ਵਸਤ ਨਾ ਜਗ ਮਹਿ ਕੋਈ
ਭਾਈ ਕਲਿਆਣਾ ਗੁਰੂ ਕਾ ਸਿੱਖ ਹੈ ਸਤਿਗੁਰਾਂ ਦੀ ਮਹਿਮਾ ਕਰਦਾ ਕਹਿੰਦਾ ਇਹੋ ਜਿਹਾ ਕੋਈ ਵੀ ਦੁਨੀਆਂ ਦੇ ਉੱਤੇ ਕਾਰਜ ਨਹੀਂ ਇਹੋ ਜਿਹਾ ਕੋਈ ਵੀ ਪਦਾਰਥ ਜਗਤ ਦੇ ਉੱਤੇ ਐਸਾ ਨਹੀਂ ਹੈ
ਕਰਹਿ ਗੁਰੂ ਜੋ ਹੋਏ ਨਾ ਸੋਈ
ਐਸਾ ਕੋਈ ਵੀ ਕਾਰਜ ਕੋਈ ਵੀ ਪਦਾਰਥ ਨਹੀਂ ਜੋ ਗੁਰੂ ਘਰ ਦੇ ਵਿੱਚ ਮੌਜੂਦ ਨਾ ਹੋਵੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ ਗੁਰੂ ਘਰ ਦੇ ਵਿੱਚ ਕੀ ਕੁਝ ਨਹੀਂ ਹੈ ਸਭ ਕੁਝ ਗੁਰੂ ਘਰ ਦੇ ਵਿੱਚ ਹੈ ਕਹਿੰਦੇ ਤੂੰ ਆਣ ਕੇ ਮਹਾਰਾਜ ਜੀ ਦੇ ਅੱਗੇ ਬੇਨਤੀ ਕਰੀ
ਸੁਨਤ ਕਿਦਾਰੇ ਬਹੁਰੇ ਉਚਾਰਾ
ਇਹ ਸੁਣ ਕੇ ਭਾਈ ਕੇਦਾਰਾ ਬੋਲਿਆ ਫਿਰ ਭਾਈ ਕੇਦਾਰਾ ਬਚਨ ਕਰਦਾ ਹੈ
ਸਤਿਗੁਰ ਮਹਿਮਾ ਅਪਰ ਅਪਾਰਾ
ਕਹਿਣ ਲੱਗਾ ਹਾਂ ਭਾਈ ਕਲਿਆਣਾ ਜੀ ਸਤਿਗੁਰਾਂ ਦੀ ਮਹਿਮਾ ਅਪਰ ਅਪਾਰ ਹੈ ਪਰੇ ਤੋਂ ਪਰੇ ਮਹਾਰਾਜ ਜੀ ਦੀ ਮਹਿਮਾ ਦਾ ਪਾਰਾਵਾਰ ਨਹੀਂ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ
ਅਹੈ ਜਥੋ ਚਿਤ ਤੁਮਨੇ ਭਾਖਾ
ਜੋ ਤੁਸੀਂ ਬਾਤ ਆਖੀ ਹੈ ਇਹ ਵੀ ਬਿਲਕੁਲ ਦਰੁਸਤ ਹੈ ਇਹ ਬਾਤ ਵੀ ਬਿਲਕੁਲ ਸਹੀ ਹੈ
ਤਉ ਸੁਨੋ ਮੇਰੀ ਅਭਿਲਾਖਾ
ਪਰ ਭਾਈ ਕਲਿਆਣਾ ਜੀ ਭਾਈ ਜੇਠਾ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੇ ਵੱਲੋਂ ਮੇਰੀ ਵੀ ਅਭਿਲਾਸ਼ਾ ਸੁਣੋ ਮੈਂ ਆਪਣੇ ਮਨ ਦਾ ਫੁਰਨਾ ਤੁਹਾਨੂੰ ਦੱਸਣਾ ਚਾਹੁੰਦਾ ਹਾਂ
ਗੁਰ ਤੇ ਅਬ ਚੱਲ ਸੁਖ ਕੋ ਜਾਚਨ
ਮੈਂ ਆਪਣੀ ਬਿਮਾਰੀ ਠੀਕ ਨਹੀਂ ਕਰਾਉਣੀ ਭਾਈ ਕੇਦਾਰਾ ਬੋਲਿਆ मैं अपना रोग नहीं ठीक कराउना, सगो मैं सतगुरां तो ता अविचल सुख प्राप्त करना। ओ अविचल सुख जड़ा एक बारी मिले ते कदे दूर ना होवे।
सत नाम सिमरन मन राचन,
मैं चाहुना के मेरा मन परमेश्वर दे सच्चे नाम दे विच रचिया रहे, मैं परमेश्वर दा नाम कदे भुला ना।
तन अनित ऐसे सुख इसके,
क्योंकि ये शरीर ता अनित है। कलगीधर महाराज कहंदे दसम बाणी दे विच, देह अनित ना नित रहै जस नाव चढ़ै पव सागर तार। कहंदे शरीर ता अनित है, ये सदा रहण वाला नहीं, ए ता बिनसने वाला है।
नाशवंत नह संगी किसके,
ए शरीर अज तक किसे दा संगी बनया, ए ता नाशवंत। जो उपजो सो बिनस है, परो आज का काल जेड़ा जम्मे है जो उपजे है अंत नू उदा विनाश जरूर होवेगा। ए शरीर ता अंत नू बिनसने वाला है।
रोज हर बेहित गुर को कहो,
ते मैं अपनी बीमारी वास्ते सतगुरां नू कहा, मेरा मन नहीं करदा के मैं अपने इस रोग वास्ते सतगुरां अगे बेनती करा।
हृदय अनुचित बात मैं लहो,
ए बात ता मेनू थोड़ी जी अनुचित लगदी। सतगुरु महाराज इतने वड्डे, सारियां रहमतां दौलतां शक्तियां बरकतां दे देण वाले, ते मैं एक छोटी जी बीमारी सतगुरां अगे रखा, मेनू तां इह बात ठीक जी नहीं जापदी, मेनू इह गल अनुचित जापदी है।
कहां मशक पर शेर बंगारन,
कहंदे जी इह तां ओह गल है जिवें एक शेर नूं आखीए वी मच्छर दा मुकाबला करो, जिवें मच्छर नूं मारन वास्ते ना शेर नूं आखिया जावे, बब्बर शेर नूं कहा जावे।
उचित मतंग कुंभ को फारन,
ए बात तां वाजब नहीं ना, एक निक्के जे मच्छर नूं मारन वास्ते बब्बर शेर अगे पुकार करिए। ओ बब्बर शेर जेड़ा हाथी दा मत्था पाड़न दी क्षमता रखदा है, ते गुरु महाराज जी बब्बर शेर दी न्याई ने, ते उन्हां अगे असीं आ छोटे मोटे रोग रखीए कि महाराज मैनू आ भी दे दियो आ भी दे दियो, नहीं, मैनू ए बात सही नहीं जापदी।
मोह महान मस्त को मारत,
सगो मैं ता अपने मन दे विचों मोह नू मारना चाहुंदा हां। ए मोह दी निवृत्ति, ए शरीर दी निवृत्ति, भावे शरीर दे जितने दुख ने, क्योंकि ए ता अनित है, सगो मैं ता महाराज जी दे कोलों नाम दी जाचना करनी है।
जिस दिश करुणा दृष्ट निहारत,
गुरु महाराज बस मेरे उत्ते कृपा दृष्टि वरता के ना मेनू नाम दी दात दे देन, मोह दी फाही महाराज जी खत्म कर देन।
आस निश्चा निज कीन सुनावन,
ए मेरे मन दा निश्चा है भाई जेठा जी, भाई कल्याणा जी, ए मेरे मन दी अभिलाषा फुरना है।
सर्ब सिख तत शिन हर खावन,
ए सुन के सारे सिख प्रसन्न हो गए, विवाह भाई केदारा इतना रोग है, रोग दे नाल ग्रसिया होया, दर्द भी हुंदा पीड़ा भी हुंदी, पर तां वी वेखो सिख दे मन दे विच कितनी भावना के मैं महाराज जी तो नाम दी जाचना करा, नाम मंगा महाराज जी को। सारे सिख संगत सुन के बड़े प्रसन्न हुए हन।
कह गुरदास उचित तै कहियो,
उस वेले गुरु घर दे वेद व्यास गुरसिखी दे पहले व्याख्याकार भाई साहिब भाई गुरदास जी बोले, कहन लगे
जिस पर कृपा तिसी इम लहयो,
कहन लगे भाई केदारिया बड़े सोहने बचन आखे ने, ए बचन ओही कर सकदा है जिस दे उत्ते परमेश्वर दी कृपा होवे, जिदे उत्ते परमेश्वर दी नजरे इनायत होवे, ओही ये बचन कह सकदा है।
धर शरदा दिड़ अब निज उर की,
भाई केदारिया फिर अपने मन विच शरदा धारण कर, अपने मन दे विच फिर हुण दृढ़ता धारण करके रख।
धरी सो पनही एह सत गुर की,
भाई गुरदास साहिब जी जुगती दसदे ने, कहंदे महाराज जी ता अंदर विश्राम कर रहे ने, सतगुरां दा जोड़ा बाहर पिया, ओ महाराज जी दी इक खड़ाव एक पनही तू चुक के लाया।
घर के चौंदी शफेर होया है,
सतगुरु महाराज जी दे चरणा दा जोड़ा, महाराज जी दे चरणा दी ओ पनही अपने गले दे उत्ते फेर, जिथे तेरे आ रोग लग्या होया ना गिल्लड़ दा हजीरा दा रोग, अपने गले दे उत्ते सतगुरु महाराज जी दा ए चरणा दी जोड़ा महाराज जी पनही नू फेरन कर
दुख दरोग सगरो मिट जाहे।
तेरा दुख तेरा दर्द तेरा असाद रोग ए मिट जावेगा।
मान्यो कहबो हाथ उठाई,
सिख ने आखिया ते दूसरे सिख ने गल मान ली, अगों कोई तर्क वितर्क नहीं कीता। उसे वेले भाई केदारे ने सतगुरु महाराज जी दे चरणा दा ओ जोड़ा लिया है।
रोग हजीरा पर तब लाई,
गले दे उते जिथे ओ हजीरा दा रोग है ना, गला वड्डा होया पिया, उथे उस गले दे उपर महाराज जी दे चरणा दा जोड़ा सतगुरां दी पनही नू फेरिया है।
तुरत किदारे को दुख हरियो,
आखो सतनाम श्री
वाहिगुरु।
जदों महाराज जी दे चरणा दा जोड़ा गले दे उते फेरिया उस बीमारी दे उते, उसे वेले कहंदे उदा रोग उदी बीमारी उसे वेले मिट गई।
सत श्री अकाल।
उसे वेले सारा दर्द ओ निवृत्त हो गया। सार संगत जी एवें नहीं, संगतां भज भज के जोड़िया नूं पैंदियां, एवें नहीं गुरु घर दे जड़ी चरण धूड़ा उन्हूं नमस्कारां हुंदियां, महाराज जी दी चरण धूड़ नूं मत्थे नाल लाउंदी संगत, क्योंकि महाराज जी दे जो दरबार दी चरण धूड़ ना उहदे विच बड़ियां बरकतां ने, बड़ियां बरकतां बड़ियां रहमतां, क्योंकि पुठे लेख सीधे हो जांदे ने। जदों सिख आण के मत्था टेकदा है ना सतगुरां नूं, जिहड़ी चरण धूड़ मत्थे नाल लगदी है साडे मत्थे दे लेख ने पुठे, जदों महाराज जी दी चरण धूड़ लगदी है ना, संगतां दी चरण धूड़ लगदी, ते उस चरण धूड़ दे नाल साडे मत्थे दे पुठे लेख ओ सिद्धे हो जाया करदे ने।
सत श्री अकाल।
तो इस प्रकार गुरु घर दे विच तां करामातां वरतदियां रहिंदियां ने, मौजूदा समय विच भी इह कला वरतदी है। कितने रोग ने जिहड़े निवृत्त हो जांदे ने, कैंसर वर्गियां भैड़ियां अलामतां दरबार साहिब दे विच तां नित्ती करामातां वरतदियां ने। इत्थों तक कि सार संगत जी अज जिहड़े कहिंदे ने ना वी सरोवरां दी की लोड है, इन्ने इन्ने सरोवर बनाए ने, सरोवर पूर के उते झोना बीज दिओ, इहो जिहे वी हैगे अशरदक जिहड़े ऐसियां बातां करदे ने। पर मैं इक बेनती करांगा, जिहड़े रोग डाक्टरां तों वी ठीक नहीं ना हुंदे, ਉਹ ਰੋਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਵਿੱਚੋਂ ਠੀਕ ਹੋ ਜਾਂਦੇ ਨੇ।
ਸਤਿ ਸ੍ਰੀ ਅਕਾਲ।
ਜਿਨ੍ਹਾਂ ਬਿਮਾਰੀਆਂ ਨੂੰ ਵੇਖ ਕੇ ਡਾਕਟਰ ਹੱਥ ਖੜੇ ਕਰ ਦਿੰਦੇ ਨੇ, ਮੈਂ ਉਦਾਹਰਨ ਦੇਵਾਂਗਾ, ਸੰਤ ਮਸਕੀਨ ਸਾਹਿਬ ਜੀ ਦੇ ਸਮੇਂ ਨਾ ਇੱਕ ਸਹਿਜਧਾਰੀ ਸਿੱਖ ਹੈ ਵਾਸੂ ਭਾਰਦਵਾਜ, ਉਹਨੇ ਆਪ ਆ ਕੇ ਗੱਲ ਦੱਸੀ ਸਟੇਜਾਂ ਦੇ ਉੱਤੇ, ਤੁਸੀਂ ਇੰਟਰਨੈਟ ਤੇ ਵੇਖ ਸਕਦੇ ਹੋ। 90% ਤੋਂ ਵੱਧ ਕੈਂਸਰ ਉਹਦੇ ਸਰੀਰ ਦੇ ਵਿੱਚ ਫੈਲ ਚੁੱਕਾ ਸੀ। ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਸਾਰੇ ਪਾਸਿਆਂ ਤੋਂ ਇਲਾਜ ਕਰਾ ਲਿਆ, ਪਰ ਦਰਬਾਰ ਸਾਹਿਬ ਆਏ, ਉੱਥੇ ਅਖੰਡ ਪਾਠ ਸਾਹਿਬ ਕੀਤਾ। ਅਖੰਡ ਪਾਠ ਸਾਹਿਬ ਦੇ ਚੱਲਦਿਆਂ ਜਦੋਂ ਸ਼ਾਮ ਨੂੰ ਸੁਖਮਨੀ ਸਾਹਿਬ ਦੀ ਬਾਣੀ ਆਈ, ਤੇ ਉਹ ਵਾਸੂ ਭਾਰਦਵਾਜ ਜਿਹੜਾ ਲੇਟਿਆ ਲੇਟਿਆ ਬਾਣੀ ਸੁਣ ਰਿਹਾ ਸੀ, ਉਹ ਉੱਠ ਕੇ ਬੈਠ ਗਿਆ। ਉਸੇ ਵੇਲੇ ਜਦੋਂ ਸੰਪੂਰਨ ਅਖੰਡ ਪਾਠ ਸਾਹਿਬ ਸੁਣਿਆ, ਉਸ ਤੋਂ ਬਾਅਦ ਜਦੋਂ ਟੈਸਟ ਕਰਾਏ ਤੇ ਡਾਕਟਰ ਕਹਿੰਦੇ ਰੋਗ ਗਿਆ ਕਿੱਥੇ, ਸਾਨੂੰ ਵੀ ਦੱਸੋ ਕਿਹੜੇ ਡਾਕਟਰ ਕੋਲ ਇਲਾਜ ਕਰਾਇਆ। ਬਕਾਇਦਾ ਸੰਤ ਮਸਕੀਨ ਸਾਹਿਬ ਜੀ ਸਟੇਜਾਂ ਦੇ ਉੱਤੇ ਆਪਣੇ ਕੋਲ ਬਿਠਾਉਂਦੇ ਸਨ ਕਿ ਤੁਸੀਂ ਦੱਸੋ ਆਪ ਸੰਗਤ ਨੂੰ, ਤੇ ਵਾਸੂ ਭਾਰਦਵਾਜ ਜੀ ਆਪਣੀ ਵਿਥਿਆ ਆਪ ਦੱਸਦੇ ਸੀ, ਕਹਿੰਦੇ ਮੈਨੂੰ ਨਹੀਂ ਸੀ ਪਤਾ ਗੁਰੂ ਘਰ ਦੇ ਵਿੱਚ ਇਤਨੀ ਸ਼ਕਤੀ ਹੈ, ਤੇ ਅੱਜ ਤੋਂ ਬਾਅਦ ਮੈਂ ਗੁਰੂ ਕੀ ਸਿੱਖੀ ਦਾ ਗੁਰੂ ਘਰ ਦਾ ਪ੍ਰਚਾਰ ਕਰਦਾ ਰਹਾਂਗਾ। ਸੋ ਇਸ ਪ੍ਰਕਾਰ ਜਿਹੜੀਆਂ ਭੈੜੀਆਂ ਅਲਾਮਤਾਂ ਨੇ, ਵੱਡੇ ਤੋਂ ਵੱਡਾ ਰੋਗ ਹੈ, ਉਹ ਗੁਰੂ ਘਰ ਦੇ ਵਿੱਚ ਨਿਵਿਰਤ ਹੋ ਜਾਂਦਾ ਹੈ। ਜਿਹੜੇ ਪਾਵਨ ਅਸਥਾਨ ਤੇ ਆਪਾਂ ਬੈਠੇ ਹਾਂ, ਮਾਈ ਖਤਰਾਣੀ ਦੇਵੀ ਉਹ ਚਰਨਾਂ ਤੇ ਡਿੱਗੀ ਆਣ ਕੇ, ਮਹਾਰਾਜ ਗੁਰੂ ਤੇਗ ਬਹਾਦਰ ਸਤਿਗੁਰੂ ਜੀ ਕਿਰਪਾ ਕਰੋ, ਇੱਥੇ ਅਠਰਾਏ ਦੀ ਬਿਮਾਰੀ ਫੈਲੀ ਹੈ, ਜਿਹੜੇ ਬੱਚੇ ਨੇ ਉਹ ਰੋਗ ਦੇ ਨਾਲ ਮਰ ਜਾਂਦੇ ਨੇ, ਸ਼ਾਂਤ ਹੋ ਜਾਂਦੇ ਨੇ। ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਆਂ ਟੋਬੜ ਮੈਂ ਚਰਨ ਧੋਵਤ ਭਏ, ਹੁਕਮ ਹੋਆ ਜੋ ਕੋਈ ਇੱਥੇ ਸ਼ਰਧਾ ਸਹਿਤ ਇਸ਼ਨਾਨ ਕਰੇਗਾ ਉਸਦੇ ਸਭ ਰੋਗ ਖੰਡੀਏਗੇ। ਇਹ ਗੁਰੂ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਨੂੰ ਵਰਦਾਨ ਦਿੱਤਾ ਹੈ। ਇਹ ਰੋਗ ਦੂਰ ਹੁੰਦੇ ਗੁਰੂ ਘਰ ਦੇ ਵਿੱਚ, ਅਵਖਦ ਆਏ ਰਾਸ ਵਿੱਚ ਆਪ ਖਲੋਇਆ। ਗੁਰੂ ਮਹਾਰਾਜ ਜੀ ਜਦੋਂ ਕਿਰਪਾ ਕਰ ਦਿੰਦੇ ਨਾ, ਤੇ ਵੱਡੇ ਤੋਂ ਵੱਡਾ ਰੋਗ ਵੀ ਉਹ ਦੂਰ ਹੋ ਜਾਂਦਾ, ਜਿਵੇਂ ਭਾਈ ਕੇਦਾਰੇ ਦਾ ਰੋਗ ਦੂਰ ਹੋਇਆ ਹੈ।
ਮਨ ਹੋਣਾ ਭਇਓ ਗਰੋ ਆਸ ਕਰਿਓ,
ਮਾਨੋ ਏਦਾਂ ਦਾ ਸਰੀਰ ਨੋ ਬਰ ਨੋ ਹੋ ਗਿਆ ਵੀ ਪਹਿਲਾਂ ਕਦੇ ਰੋਗ ਹੋਇਆ ਹੀ ਨਹੀਂ ਹੁੰਦਾ, ਜਿਵੇਂ ਇਸ ਪ੍ਰਕਾਰ ਦਾ ਉਹ ਸਰੀਰ ਬਣ ਗਿਆ।
ਜਨ ਬਿਸ ਚਾਹਤ ਪਨਹੀ ਲਾਗੇ,
ਕਹਿੰਦੇ ਇਸ ਪਨਹੀ ਦੇ ਵਿੱਚ ਬੜੀਆਂ ਕਰਾਮਾਤਾਂ ਨੇ, ਜਦੋਂ ਇਸ ਪਨਹੀ ਨੂੰ ਲਾਇਆ, ਮਹਾਰਾਜ ਜੀ ਦੇ ਜੋੜੇ ਨੂੰ ਲਾਇਆ, ਸਾਰਾ ਰੋਗ ਛੂ ਮੰਤਰ ਹੋ ਗਿਆ।
ਹਰਖਤ ਭਏ ਸਰਬ ਰੁਜ ਭਾਗੇ,
ਸਾਰੀਆਂ ਸੰਗਤਾਂ ਵੀ ਆਲੇ ਦੁਆਲੇ ਵੇਖਦੀਆਂ ਨਾ, ਉਹ ਵੀ ਚਾਹੁੰਦੀਆਂ ਵੀ ਅਸੀਂ ਵੀ ਮਹਾਰਾਜ ਜੀ ਦੀ ਪਨਹੀ ਨੂੰ, ਸਤਿਗੁਰਾਂ ਦੇ ਜੋੜੇ ਨੂੰ ਆਪਣੇ ਸਰੀਰ ਦੇ ਨਾਲ ਲਾਈਏ, ਤਾਂ ਕਿ ਸਾਡੇ ਵੀ ਸਰੀਰ ਦੀਆਂ ਬਿਮਾਰੀਆਂ ਉਹ ਰੋਗ ਉਹ ਦੂਰ ਹੋ ਜਾਣ।
ਕੀਤਿਕ ਸਮੇਂ ਮੈਂ ਸਤਿਗੁਰ ਜਾਗੇ,
ਇਸ ਤੋਂ ਬਾਅਦ ਸਵੇਰ ਹੋਈ ਆ, ਕੁਝ ਕੁ ਸਮਾਂ ਬੀਤਿਆ, ਸਤਿਗੁਰ ਮਹਾਰਾਜ ਜੀ ਜਾਗੇ ਹਨ।
ਵਿਖਿਓ ਕਿਦਾਰਾ ਬੈਠਿਓ ਆਗੇ,
ਭਾਈ ਕਿਦਾਰਾ ਆਣ ਕੇ ਸਤਿਗੁਰਾਂ ਦੇ ਸਨਮੁਖ ਬੈਠਿਆ ਹੈ।
ਪਦ ਯਾਰ ਬਿੰਦਨ ਬੰਦੇ ਗੁਰ ਕੋ,
ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਭਾਈ ਕਿਦਾਰੇ ਨੇ।
ਪੂਜਤ ਭਏ ਕਹਾਂ ਰੁਜ ਗਰ ਕੋ,
ਸਤਿਗੁਰ ਮਹਾਰਾਜ ਜਾਣੀ ਜਾਣਦੇ ਅੰਤਰ ਜਾਮੀ ਨੇ, ਪਰ ਤਾਂ ਵੀ ਨਾ ਮਹਾਰਾਜ ਜੀ ਪੁੱਛਦੇ, ਕਹਿੰਦੇ ਭਾਈ ਕਿਦਾਰਿਆ, ਆ ਤੇਰੇ ਗਲੇ ਦੇ ਉੱਤੇ ਰੋਗ ਹੁੰਦਾ ਸੀ, ਉਹ ਰੋਗ ਦਿਖਾਈ ਨਹੀਂ ਦੇ ਰਿਹਾ, ਗਲਾ ਤੇਰਾ ਠੀਕ ਲੱਗ ਰਿਹਾ ਹੈ।
ਸੁਣ ਕਰ ਸਗਰੀ ਬਾਤ ਬਤਾਈ,
ਇਹ ਸੁਣ ਕੇ ਭਾਈ ਕੇਦਾਰੇ ਨੇ ਸਾਰੀ ਵਾਰਤਾ ਦੱਸੀ, ਕਿਵੇਂ ਸਤਿਗੁਰਾਂ ਦੀ ਕਿਰਪਾ ਵਰਤੀ ਹੈ, ਸਾਰੀ ਗੱਲ ਸਾਰੀ ਵਿਥਿਆ ਦੱਸੀ ਹੈ।
ਤੁਮਰੀ ਪਨ ਹੀ ਅਬ ਹੈ ਲਗਾਈ,
ਦੱਸਿਆ ਮਹਾਰਾਜ ਜੀ ਤੁਹਾਡੀ ਕਿਰਪਾ ਵਰਤੀ ਹੈ, ਤੁਹਾਡੇ ਚਰਨਾਂ ਦਾ ਜੋੜਾ ਬਾਹਰ ਪਿਆ ਸੀ, ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਉਹ ਪਨਹੀ ਆਪਣੇ ਗਲੇ ਨਾਲ ਲਾਈ ਹੈ।
ਅਨਿਕ ਜਤਨ ਤੇ ਗਇਓ ਨਾ ਜੋਏ,
ਮਹਾਰਾਜ ਜਿਹੜਾ ਮੇਰਾ ਰੋਗ ਕਈ ਯਤਨ ਕਰਕੇ ਵੀ ਦੂਰ ਨਹੀਂ ਸੀ ਹੋਇਆ।
ਤਨਕ ਸਮੇਂ ਮਹਿਦੀ ਨਸ ਖੋਏ,
ਮਹਾਰਾਜ ਕੁਝ ਸਮੇਂ ਦੇ ਵਿੱਚ ਹੀ ਉਹ ਰੋਗ ਮੇਰਾ ਦੂਰ ਕਰ ਦਿੱਤਾ ਹੈ।
ਤਬ ਸਤਿਗੁਰ ਲੇ ਆਸਾ ਹਾਥ,
ਸਤਿਗੁਰ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਗੁਰੂ ਮਹਾਰਾਜ ਨੇ ਆਪਣੇ ਹੱਥ ਦਾ ਸੋਟਾ ਹੱਥਾਂ ਦੇ ਵਿੱਚ ਲਿਆ ਹੈ।
ਪਨਹੀ ਕੋ ਉਠਾਏ ਤੇ ਸਾਥ,
ਤੇ ਆਖਿਆ ਭਾਈ ਕੇਦਾਰਿਆ ਏਦਾਂ ਕਰ, ਉਹ ਜਿਹੜੀ ਪਨਹੀ ਤੂੰ ਫੇਰੀ ਆ ਨਾ ਆਪਣੇ ਗਲੇ ਤੇ, ਉਹ ਵੀ ਲਾਇਆ, ਸਾਡੇ ਚਰਨਾਂ ਦਾ ਜੋੜਾ ਉਹ ਵੀ ਤੂੰ ਲਾਇਆ।
ਦਈ ਕਿਦਾਰੇ ਕੋ ਇਮ ਕਹਿਓ,
ਗੁਰੂ ਮਹਾਰਾਜ ਨੇ ਦੋਵੇਂ ਨਿਸ਼ਾਨੀਆਂ ਭਾਈ ਕੇਦਾਰੇ ਨੂੰ ਦੇ ਦਿੱਤੀਆਂ, ਆਪਣੇ ਚਰਨਾਂ ਦਾ ਜੋੜਾ ਪਨਹੀ ਵੀ ਦੇ ਦਿੱਤੀ, ਤੇ ਆਪਣੇ ਹੱਥ ਦਾ ਆਸਾ ਉਹ ਵੀ ਸਤਿਗੁਰੂ ਮਹਾਰਾਜ ਨੇ ਦੇ ਦਿੱਤਾ ਹੈ।
ਜਿਮ ਤੇਰੇ ਘਰ ਕੋ ਦੁੱਖ ਦਹਿਓ,
ਤੇ ਬਚਨ ਕੀਤਾ ਮਹਾਰਾਜ ਨੇ ਕਿਦਾਰਿਆ, ਜਿਵੇਂ ਤੇਰੇ ਗਲੇ ਦਾ ਰੋਗ ਇਹ ਦੂਰ ਹੋਇਆ ਹੈ।
ਤਿਮ ਕੋ ਅਪਰ ਹਜੀਰਾ ਵਾਰੇ,
ਫੇਰ ਜਿਹੜੇ ਜਿਹੜੇ ਬੰਦੇ ਨੂੰ ਵੀ, ਜਿਸ ਮਨੁੱਖ ਨੂੰ ਵੀ ਇਹ ਗਲੇ ਦਾ ਰੋਗ ਹੋਵੇਗਾ, ਇਹ ਹਜੀਰਾਂ ਦਾ ਰੋਗ ਹੋਵੇਗਾ,
ਪਰ ਹੈ ਲਗਾਵਨ ਰੋਗ ਬਿਦਾਰੇ,
ਜਿਵੇਂ ਤੂੰ ਠੀਕ ਹੋਇਆ ਨਾ, ਉਵੇਂ ਜਾ ਕੇ ਮਨੁੱਖਤਾ ਦੀ ਸੇਵਾ ਕਰ, ਜਿਹਨੂੰ ਵੀ ਇਹ ਹਜੀਰਾਂ ਦਾ ਰੋਗ ਹੋਵੇ ਉਹਦੇ ਗਲੇ ਦੇ ਉੱਤੇ ਇਹ ਸਾਡੀ ਪਨਹੀ ਲਾਇ ਕਰ, ਤੇ ਉਹਨਾਂ ਦਾ ਰੋਗ ਵੀ ਦੂਰ ਕਰ ਦਿਆ ਕਰ।
ਪਨਹੀ ਜੋਤ ਆਸਾ ਘਰ ਰੱਖੋ,
ਤੇ ਆਪਣੇ ਘਰ ਦੇ ਵਿੱਚ ਇਹ ਦੋਵੇਂ ਨਿਸ਼ਾਨੀਆਂ ਰੱਖੀ, ਸਾਡੀ ਪਨਹੀ ਔਰ ਸਾਡੇ ਹੱਥ ਦਾ ਸੋਟਾ, ਤੇ ਦੋਵੇਂ ਨਿਸ਼ਾਨੀਆਂ ਰੱਖੀ।
ਚਿਰੰਕਾਲ ਇਹ ਰਹਿ ਹੈ ਲਖੋ,
ਚਿਰੰਕਾਲ ਤੱਕ ਇਹ ਤੇਰੇ ਕੋਲ ਰਹਿਣਗੀਆਂ।
ਸੁਣੇ ਆ ਗਿਆ ਤਬਲੀਨ ਕਿਦਾਰੇ,
ਉਸ ਵੇਲੇ ਭਾਈ ਕਿਦਾਰੇ ਨੇ ਸਤਿਗੁਰ ਮਹਾਰਾਜ ਜੀ ਦੀ ਆਗਿਆ ਮੰਨੀ ਹੈ।
ਰੱਖੇ ਆਪਣੇ ਸਦਨ ਸੁਧਾਰੇ,
ਦੋਵਾਂ ਨਿਸ਼ਾਨੀਆਂ ਨੂੰ ਮੱਥੇ ਦੇ ਨਾਲ ਲਾਇਆ, ਤੇ ਆਪਣੇ ਘਰ ਦੇ ਵਿੱਚ ਸਨਮਾਨ ਦੇ ਨਾਲ ਰੱਖੀਆਂ ਹਨ।
ਪੂਜਾ ਕਰਹਿ ਧਰਿਓ ਇਹ ਰਹਿ,
ਮਹਾਰਾਜ ਜੀ ਦੀ ਦੋਵੇਂ ਨਿਸ਼ਾਨੀਆਂ ਦੀ ਪੂਜਾ ਕਰਦਾ ਗੁਰੂ ਕਾ ਸਿੱਖ, ਪਨਹੀ ਦੀ ਵੀ ਔਰ ਸਤਿਗੁਰਾਂ ਦੇ ਸੋਟੇ ਦੀ ਵੀ। ਇਹ ਸੋਟਾ ਮਹਾਰਾਜ ਜੀ ਦੇ ਕੋਲ ਰਿਹਾ। ਸਰ ਸੰਗਤ ਜੀ, ਇੱਥੇ ਆਪਣੇ ਪਾਵਨ ਅਸਥਾਨ ਹੈ ਬਹਾਦਰਗੜ੍ਹ ਦੇ ਲਾਗੇ, ਕਿਲੇ ਦੇ ਪਿਛਲੇ ਪਾਸੇ ਸੱਚੀ ਮੰਜੀ, ਗੁਰਦੁਆਰਾ ਸੱਚਨ ਸੱਚ 22 ਮੰਜੀਆਂ ਦੇ ਵਿੱਚੋਂ ਉਹ ਇੱਕ ਮੰਜੀ ਹੈ, ਤੇ ਉੱਥੇ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਦਾ ਇੱਕ ਛਟਾ ਪਿਆ, ਇੱਕ ਸੋਟਾ ਹੈ। ਜਿਹੜੀਆਂ ਸੰਗਤਾਂ ਉੱਥੇ ਜਾਂਦੀਆਂ, ਜਿਨ੍ਹਾਂ ਨੂੰ ਚਮੜੀ ਦਾ ਕੋਈ ਵੀ ਰੋਗ ਹੋਵੇ, ਤੇ ਉਹ ਫਿਰ ਉਹ ਛਟਾ ਉਹਨਾਂ ਦੇ ਮਸਤਕ ਦੇ ਨਾਲ ਲਾਉਂਦੇ ਨੇ, ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਨਾਂ ਦਾ ਰੋਗ ਉਹ ਦੂਰ ਹੁੰਦਾ ਹੈ। ਗੁਰੂ ਮਹਾਰਾਜ ਜੀ ਦੇ ਕਰ ਕਮਲਾਂ ਦਾ ਉਹ ਛਟਾ ਹੈ, ਬਹਾਦਰਗੜ੍ਹ ਕਿਲੇ ਦੇ ਬਿਲਕੁਲ ਪਿਛਲੇ ਪਾਸੇ। ਤੇ ਬਿਲਕੁਲ ਗੁਰੂ ਮਹਾਰਾਜ ਨੇ ਇਸੇ ਪ੍ਰਕਾਰ ਉਹ ਆਸਾ ਤੇ ਪਨਹੀ ਦਿੱਤੀ। ਇਸੇ ਪ੍ਰਕਾਰ ਦਾ ਆਸਾ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਗਵਾਹੀ ਭਰਦੇ ਕਹਿੰਦੇ ਜਦੋਂ ਮਹਾਰਾਜ ਮੱਕੇ ਮਦੀਨੇ ਵੱਲ ਗਏ ਨਾ ਸਤਿਗੁਰਾਂ ਦੇ ਹੱਥ ਦੇ ਵਿੱਚ ਵੀ ਸੋਟਾ ਹੁੰਦਾ ਸੀ ਗੁਰੂ ਨਾਨਕ ਮਹਾਰਾਜ ਜੀ ਦੇ। ਆਸਾ ਹੱਥ ਕਿਤਾਬ ਕੱਛ ਕੂਜਾ ਵਾਂਗ ਮੁਸੱਲਾ ਧਾਰੀ। ਮੰਨੋ ਗੁਰੂ ਨਾਨਕ ਮਹਾਰਾਜ ਵੀ ਸ਼ਸਤਰ ਧਾਰੀ ਨੇ, ਹੱਥ ਦੇ ਵਿੱਚ ਸੋਟਾ ਰੱਖਦੇ। ਇਹ ਵੀ ਇੱਕ ਸਿੱਖ ਨੇ ਦੱਸਿਆ ਕਿ ਹੁਣ ਉਹ ਜਿਹੜਾ ਸੋਟਾ ਹੈ ਨਾ ਗੁਰੂ ਨਾਨਕ ਮਹਾਰਾਜ ਜੀ ਦੇ ਕਰ ਕਮਲਾਂ ਦਾ, ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੁਭਾਏਮਾਨ ਹੈ। ਦੀਵਾਲੀ ਆ ਰਹੀ ਹੈ, ਦੀਵਾਲੀ ਦੇ ਜੋੜ ਮੇਲੇ ਨੂੰ ਉਹ ਸਾਰੇ ਸ਼ਸਤਰ ਤਖ਼ਤ ਸਾਹਿਬ ਦੇ ਵਿੱਚੋਂ ਕੱਢੇ ਜਾਂਦੇ ਨੇ, ਪਰ ਜਿਹੜਾ ਸਤਿਗੁਰਾਂ ਦਾ ਉਹ ਸੋਟਾ ਹੈ ਨਾ ਉਹ ਨਹੀਂ ਬਾਹਰ ਕੱਢਿਆ ਜਾਂਦਾ, ਉਸੇ ਪ੍ਰਕਾਰ ਰੱਖਿਆ ਹੋਇਆ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਕਰ ਕਮਲਾਂ ਦਾ ਸੋਟਾ ਤੇ ਇੱਕ ਪਨਹੀ ਭਾਈ ਕਿਦਾਰੇ ਨੂੰ ਦਿੱਤੀ ਹੈ।
ਆਏ ਰੁਜੀ ਤਿਸ ਕੋ ਰੁਜ ਦਹੈ।
ਜਿਹੜਾ ਵੀ ਕੋਈ ਰੋਗੀ ਆਉਂਦਾ ਹੈ ਜਿਹਨੂੰ ਹਜੀਰਾਂ ਦੀ ਜਾਂ ਗਿੱਲੜ ਦਾ ਰੋਗ ਹੋਵੇ ਗਲੇ ਦੇ ਵਿੱਚ, ਉਹ ਰੋਗ ਭਾਈ ਸਾਹਿਬ ਜੀ ਦੂਰ ਕਰਦੇ ਹਨ।
ਸੁਣਤ ਆਨੰਦ ਭਏ ਸਿੱਖ ਬ੍ਰਿੰਦ।
ਸਾਰੀ ਸਾਖੀ ਸੁਣਾਈ ਆ ਉਸ ਵੇਲੇ, ਇਹ ਸਾਖੀ ਸੁਣ ਕੇ ਸਾਰੇ ਸਿੱਖ ਬੜੇ ਆਨੰਦ ਪੂਰਵਕ ਹੋਏ ਹਨ।
ਬਸੇ ਨਿਸਾ ਸ਼੍ਰੀ ਹਰਗੋਬਿੰਦ।
ਜਿਵੇਂ ਪਾਤਸ਼ਾਹ ਮਹਾਰਾਜ ਨੇ ਸਾਰਾ ਪ੍ਰਸੰਗ ਸੁਣਿਆ ਤੇ ਉੱਥੇ ਹੀ ਰਾਤ ਬਤੀਤ ਕੀਤੀ ਮਦਰੀ ਪਿੰਡ ਵਿੱਚ।
ਖਾਨ ਪਾਨ ਕਰ ਭਲੀ ਪ੍ਰਕਾਰਾ।
ਭਲੀ ਪ੍ਰਕਾਰ ਦੇ ਨਾਲ ਸਤਿਗੁਰਾਂ ਨੇ ਭੋਜਨ ਪ੍ਰਸ਼ਾਦਾ ਛਕਿਆ ਹੈ।
ਸੁਪਤ ਜਥਾ ਸੁਖ ਭਈ ਸਕਾਰਾ।
ਮਹਾਰਾਜ ਨੇ ਰਾਤ ਸੁਖਾਂ ਦੇ ਨਾਲ ਬਤੀਤ ਕੀਤੀ ਹੈ।
ਸੋਚ ਸ਼ਨਾਨ ਠਾਨ ਗੁਰ ਚੱਲੇ।
ਅੰਮ੍ਰਿਤ ਵੇਲਾ ਹੋਇਆ, ਗੁਰੂ ਮਹਾਰਾਜ ਨੇ ਇਸ਼ਨਾਨ ਪਾਨ ਕੀਤਾ, ਤਿਆਰ ਬਰ ਤਿਆਰ ਹੋਏ ਨੇ ਤੇ ਅੱਗੇ ਨੂੰ ਜਾਣ ਦੀ ਤਿਆਰੀ ਕੀਤੀ ਹੈ।
ਨਮੋ ਕਰਹਿ ਸਿੱਖ ਜੇ ਮਗ ਮਿਲੇ।
ਰਸਤੇ ਦੇ ਵਿੱਚ ਜਿਤਨੇ ਵੀ ਸਿੱਖ ਮਿਲਦੇ, ਸਿੱਖੀ ਸੇਵਕੀ ਮਿਲਦੀ ਹੈ, ਸਾਰੇ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਹਨ।
ਮਟਵੀ ਆਏ ਸਿਵਰ ਕੋ ਕਾਲਾ।
ਮਦਰੀ ਦੇਸ਼ ਤੋਂ ਚੱਲ ਕੇ ਗੁਰੂ ਮਹਾਰਾਜ ਜੀ ਮਟਵੀ ਨਗਰ ਦੇ ਵਿੱਚ ਆਏ ਨੇ। ਇਹ ਵੀ ਉਧਰਲੇ ਪਾਸੇ ਪੈਂਦਾ, ਸਿਆਲਕੋਟ ਗੁਜਰਾਂ ਵਾਲੇ ਵਾਲੇ ਇਲਾਕੇ ਦੇ ਵਿੱਚ ਉਧਰ ਇਹ ਪਿੰਡ ਮਟਵੀ ਪੈਂਦਾ ਹੈ।
ਹੈ ਤੇ ਉਤਰੇ ਗੁਰੂ ਕਿਰਪਾਲਾ।
ਮਟਵੀ ਪਿੰਡ ਦੇ ਵਿੱਚ ਆਣ ਕੇ ਗੁਰੂ ਪਾਤਸ਼ਾਹ ਮਹਾਰਾਜ ਆਪਣੇ ਘੋੜੇ ਤੋਂ ਹੇਠਾਂ ਉਤਰੇ ਹਨ।
ਇਹਾਂ ਪ੍ਰਸੰਗ ਭਇਓ ਜਿਸ ਰੀਤ।
ਇਸ ਨਗਰ ਦੇ ਵਿੱਚ ਜਿਸ ਪ੍ਰਕਾਰ ਉਹ ਪ੍ਰਸੰਗ ਚੱਲਦਾ ਹੈ,
ਸੁਣੀਐ ਹੈ ਸ਼੍ਰੋਤਾ ਸ਼੍ਰੋਣ ਸਪ੍ਰੀਤ।
ਹੇ ਸ਼੍ਰੋਤਾ ਜਨੋ, ਹੇ ਸੰਗਤ ਜੀ, ਹੁਣ ਆਪ ਜੀ ਉਹ ਪ੍ਰਸੰਗ ਸੁਣੋ ਜਿਹੜਾ ਪ੍ਰਸੰਗ ਇਸ ਮਟਵੀ ਪਿੰਡ ਦੇ ਵਿੱਚ ਵਾਪਰਿਆ ਹੈ।
ਗ੍ਰਾਮ ਏਕ ਜਨ ਹੋ ਮੰਡਿਆਲੀ।
ਇੱਕ ਮੰਡਿਆਲੀ ਪਿੰਡ ਵੱਸਦਾ, ਮੰਡਿਆਲੀ ਪਿੰਡ ਉਹ ਇੱਥੇ ਇੱਕ ਵੱਸਦਾ ਹੈ।
ਐਰਾਵਤੀ ਕੋਸ ਤ੍ਰੈ ਚਾਲੀ।
ਕਹਿੰਦੇ ਰਾਵੀ ਦਰਿਆ ਤੋਂ 43 ਕੋਹਾਂ ਦੀ ਦੂਰੀ ਦੇ ਉੱਤੇ ਇੱਕ ਮੰਡਿਆਲੀ ਪਿੰਡ ਉਹ ਵੱਸਦਾ ਹੈ।
ਤਹਿ ਮਰਵਾਹਾ ਖੱਤਰੀ ਰਹੇ।
ਰਾਵੀ ਦਰਿਆ ਤੋਂ 43 ਕੋਹਾਂ ਦੀ ਦੂਰੀ ਦੇ ਉੱਤੇ ਮੰਡਿਆਲੀ ਪਿੰਡ, ਤੇ ਮੰਡਿਆਲੀ ਪਿੰਡ ਦੇ ਵਿੱਚ ਖੱਤਰੀਆਂ ਦੀ ਇੱਕ ਗੋਤਰ ਹੈ ਮਰਵਾਹਾ, ਮਰਵਾਹਾ ਖੱਤਰੀ ਉੱਥੇ ਇੱਕ ਵੱਸਦਾ ਹੈ।
ਦੁਆਰਾ ਨਾਮ ਤਿਸੀ ਕੋ ਕਹੈ।
ਉਸ ਮਰਵਾਹੇ ਖੱਤਰੀ ਦਾ ਨਾਮ ਹੈ ਭਾਈ ਦੁਆਰਾ, ਭਾਈ ਦੁਆਰਕਾ ਦਾਸ ਉਹ ਉਸ ਸਿੱਖ ਦਾ ਨਾਮ ਹੈ।
ਭਾਗਣ ਨਾਮ ਪਾਰ ਜਾ ਤਾਹੀ।
ਭਾਈ ਦੁਆਰਾ ਜੀ ਦੀ ਜਿਹੜੀ ਘਰ ਵਾਲੀ ਬੀਬੀ ਹੈ ਉਹਨਾਂ ਦਾ ਨਾਮ ਹੈ ਭਾਗਣ, ਜਿਹੜੀ ਉਹਨਾਂ ਦੀ ਭਾਰਜਾ ਜਿਹੜੀ ਉਹਨਾਂ ਦੀ ਘਰ ਵਾਲੀ ਹੈ ਉਹਨਾਂ ਦਾ ਨਾਮ ਬੀਬੀ ਭਾਗਣ ਹੈ।
ਕਰੇ ਪੁੰਨ ਪੂਰਵ ਭਵ ਮਾਹੀ।
ਦੋਵੇਂ ਦੰਪਤੀ ਜੋੜੇ ਨੇ ਪਿਛਲੇ ਜਨਮਾਂ ਦੇ ਵਿੱਚ ਕੋਈ ਤਪੱਸਿਆ ਕੀਤੀ ਹੈ, ਉਹਨਾਂ ਦੇ ਜਿਹੜੇ ਪੂਰਬਲੇ ਕਰਮ ਉਹ ਬੜੇ ਚੰਗੇ ਹਨ।
ਚਿਰੰਕਾਲ ਬਾਸੇ ਤ੍ਰਿਸ ਗ੍ਰਾਮ।
ਚਿਰੰਕਾਲ ਤੋਂ ਲੰਮੇ ਸਮੇਂ ਤੋਂ ਦੋਵੇਂ ਦੰਪਤੀ ਜੋੜੇ ਉਹ ਇੱਥੇ ਵੱਸਦੇ ਹਨ।
ਸਿਮਰਤ ਸ਼੍ਰੀ ਪਰਮੇਸ਼ੁਰ ਨਾਮ।
ਤੇ ਇਸ ਜਨਮ ਦੇ ਵਿੱਚ ਵੀ ਉਹ ਪਰਮੇਸ਼ਰ ਦਾ ਨਾਮ ਸਿਮਰਦੇ, ਗੁਰਾਂ ਨੂੰ ਯਾਦ ਕਰਦੇ, ਸਤਿਗੁਰਾਂ ਦਾ ਨਾਮ ਸਿਮਰਦੇ ਹਨ।
ਪਰ ਪ੍ਰਾਪਤ ਕੰਨਿਆ ਤਿੰਨ ਧਾਮ।
ਪੁਰਬਲੇ ਭਾਗ ਬੜੇ ਚੰਗੇ ਪਰਮੇਸ਼ਰ ਦਾ ਨਾਮ ਜਪਦੇ, ਤੇ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਇੱਕ ਕੰਨਿਆ ਨੇ ਜਨਮ ਲਿਆ, ਉਹਨਾਂ ਦੇ ਘਰ ਦੇ ਵਿੱਚ ਇੱਕ ਕੰਨਿਆ ਆਈ ਹੈ।
ਵੱਡ ਭਾਗਨ ਸਭ ਤਨ ਅਭਿਰਾਮ।
ਜਿਹੜੀ ਕੰਨਿਆ ਆਈ ਹੈ ਨਾ, ਜਿਹੜੀ ਉਹਨਾਂ ਦੇ ਘਰ ਦੇ ਵਿੱਚ ਲੜਕੀ ਹੈ, ਕਹਿੰਦੇ ਉਹ ਵੀ ਵੱਡਿਆਂ ਭਾਗਾਂ ਵਾਲੀ ਹੈ, ਉਹ ਕੰਨਿਆ ਵੀ ਵੱਡਿਆਂ ਭਾਗਾਂ ਵਾਲੀ, ਵੱਡੀ ਹੋਈ ਹੈ, ਜਵਾਨ ਹੋਈ, ਬੜਾ ਸਰੂਪ ਸੁੰਦਰ ਹੈ।
ਖੋਜਤ ਰਹੇ ਸੋ ਕਰਨ ਸਗਾਈ,
ਜਦੋਂ ਵੇਖਿਆ ਵੀ ਸਾਡੀ ਲੜਕੀ ਉਹ ਵਿਆਹੁਣ ਯੋਗ ਹੋ ਗਈ ਹੈ, ਉਸ ਵੇਲੇ ਮਾਂ ਬਾਪ ਨੂੰ ਫਿਕਰ ਹੁੰਦਾ ਲੜਕੀ ਵਿਆਹੁਣ ਯੋਗ ਹੋਈ ਹੈ ਤੇ ਚੰਗਾ ਵਰ ਢੂੰਡਿਆ ਜਾਵੇ, ਤੇ ਕਹਿੰਦੇ ਲੜਕੀ ਦੀ ਸਗਾਈ ਵਾਸਤੇ ਹੁਣ ਯੋਗ ਵਾਰ ਤਲਾਸ਼ ਕਰਨ ਲੱਗੇ ਹਨ।
ਮਨ ਭਾਵਤ ਨਹਿ ਕਿਤਹੂੰ ਪਾਈ,
ਕਈ ਥਾਵਾਂ ਦੇ ਉੱਤੇ ਰਿਸ਼ਤੇ ਵੇਖਦੇ ਨੇ ਪਰ ਕੋਈ ਵੀ ਮਨ ਭਾਉਂਦਾ ਰਿਸ਼ਤਾ ਉਹ ਘਰ ਪ੍ਰਾਪਤ ਨਹੀਂ ਹੋਇਆ।
ਗੁਰ ਕੋ ਸਿੱਖ ਮਿੱਤਰ ਤਿਸ ਕੋਈ,
ਫੇਰ ਭਾਈ ਦੁਆਰੇ ਦਾ ਇੱਕ ਮਿੱਤਰ ਸੀ ਜਿਹੜਾ ਗੁਰੂ ਘਰ ਦਾ ਸਿੱਖ ਹੈ, ਜੋ ਗੁਰੂ ਘਰ ਦੇ ਨਾਲ ਜੁੜਿਆ ਹੋਇਆ, ਤੇ ਭਾਈ ਦੁਆਰੇ ਦੇ ਨਾਲ ਉਹਦੀ ਮਿੱਤਰਤਾ, ਬੜਾ ਗੂੜਾ ਪਿਆਰ ਹੈ ਭਾਈ ਦਵਾਰਕਾ ਦਾਸ ਨਾਲ।
ਇੱਕ ਦਿਨ ਮਿਲੇ ਪਰਸ ਪਰ ਦੋਈ,
ਇੱਕ ਦਿਨ ਦੋਵੇਂ ਇੱਕ ਦੂਜੇ ਨੂੰ ਮਿਲੇ, ਇਕੱਠੇ ਬੈਠੇ ਤੇ ਗੱਲਾਂ ਬਾਤਾਂ ਚੱਲ ਪਈਆਂ।
ਨਿਜ ਕੰਨਿਆਂ ਕੀ ਬਾਤ ਸੁਣਾਈ,
ਗੱਲਾਂ ਦੇ ਵਿੱਚੋਂ ਗੱਲ ਚੱਲਦੇ ਹੋਏ ਭਾਈ ਦੁਆਰੇ ਨੇ ਗੱਲ ਛੇੜੀ ਵੀ ਮੇਰੀ ਜਿਹੜੀ ਕੰਨਿਆ ਹੈ, ਮੇਰੀ ਲੜਕੀ ਹੈ, ਸੁਸ਼ੀਲ ਹੈ ਤੇ ਵਰਦੇ ਯੋਗ, ਵਿਆਹੁਣ ਯੋਗ ਹੋ ਗਈ ਹੈ।
ਆਛੋ ਥਾਨ ਨਹੀਂ ਕੋ ਪਾਈ,
ਤੇ ਗੁਰਮੁਖਾ ਤੂੰ ਮੇਰਾ ਮਿੱਤਰ ਹੈ ਤੇ ਵੇਖ ਜੇ ਤਾਂ ਕੋਈ ਘਰ ਹੋਵੇ, ਕੋਈ ਯੋਗ ਘਰ ਹੋਵੇ ਜਿੱਥੇ ਮੈਂ ਆਪਣੀ ਲੜਕੀ ਦੀ ਸ਼ਾਦੀ ਕਰ ਸਕਾਂ। ਮੈਂ ਕਈ ਥਾਵਾਂ ਵੇਖੀਆਂ ਪਰ ਮੈਨੂੰ ਕਿਤੇ ਵੀ ਯੋਗ ਵਰ ਦੀ ਪ੍ਰਾਪਤੀ ਨਹੀਂ ਹੋਈ।
ਜੇ ਤੋ ਕਹੋ ਕਿਤ ਮਾਲੂਮ ਹੋਏ,
ਜੇ ਤੈਨੂੰ ਕੁਝ ਮਾਲੂਮ ਹੈ, ਜੇ ਤੂੰ ਵਧੀਆ ਘਰ ਦੱਸ ਸਕਦਾ, ਜੇ ਤੈਨੂੰ ਕੋਈ ਰਿਸ਼ਤਾ ਕੋਈ ਤੇਰੀ ਨਜ਼ਰ ਦੇ ਵਿੱਚ ਹੈ।
ਦੇਹੋ ਬਤਾਏ ਠਿਕਾਨੋ ਕੋਏ,
ਹੇ ਮੇਰੇ ਮਿੱਤਰ ਮੈਨੂੰ ਉਸ ਰਿਸ਼ਤੇ ਦੀ ਦੱਸ ਪਾਈ, ਇੱਦਾਂ ਪਤਾ ਲੱਗ ਜਾਂਦਾ ਅੱਗੇ ਤੋਂ ਅੱਗੇ। ਜੇ ਤੇਰੀ ਨਜ਼ਰ ਦੇ ਵਿੱਚ ਕੋਈ ਚੰਗਾ ਘਰ ਹੋਵੇ, ਕੋਈ ਚੰਗਾ ਰਿਸ਼ਤਾ ਹੋਵੇ ਤਾਂ ਮੈਨੂੰ ਜਰੂਰ ਦੱਸੀ।
ਸੁਨਤ ਸਿੱਖ ਨੇ ਹਿਰਦੇ ਵਿਚਾਰੀ,
ਇਹ ਸੁਣ ਕੇ ਉਹ ਸਿੱਖ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ, ਮਨ ਹੀ ਮਨ ਦੇ ਵਿੱਚ ਵਿਚਾਰ ਕਰਦਾ ਹੈ।
ਜੇ ਸਤਿਗੁਰ ਕੋ ਦੇਹ ਕੁਮਾਰੀ,
ਗੁਰੂ ਘਰ ਦਾ ਸਿੱਖ ਹੈ, ਸੋਚਦਾ ਹੈ ਵੀ ਜਿਹੜਾ ਇਹ ਸਿੱਖ ਹੈ ਨਾ, ਜਿਹੜਾ ਮਰਵਾਹਾ ਖੱਤਰੀ ਹੈ, ਕਹਿੰਦੇ ਜੇ ਇਹਨਾਂ ਦੀ ਲੜਕੀ ਦਾ ਰਿਸ਼ਤਾ ਸਤਿਗੁਰਾਂ ਦੇ ਨਾਲ ਕਰ ਦਿੱਤਾ ਜਾਵੇ।
ਜਿਨ ਤੇ ਆਛੋ ਅਪਰ ਨਾ ਕੋਈ,
ਗੁਰੂ ਘਰ ਤੋਂ ਵਧੀਆ ਵਾਰ ਹੋਰ ਸੰਯੋਗ ਹੋਰ ਕੋਈ ਵੀ ਨਹੀਂ ਹੋ ਸਕਦਾ।
ਜੇ ਇਹ ਸੁਤਾ ਭਾਗ ਵੱਡ ਹੋਈ,
ਇਹਨਾਂ ਦੀ ਜਿਹੜੀ ਸੁਤਾ ਹੈ ਨਾ, ਇਹਨਾਂ ਦੀ ਲੜਕੀ ਉਹ ਭਾਗਾਂ ਵਾਲੀ ਹੋਵੇਗੀ।
ਕਹਿਤ ਪਯੋ ਸੁਨ ਸਖਾ ਹਮਾਰੇ,
ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਕੇ ਤੇ ਉਹ ਸਿੱਖ ਨੂੰ ਬੋਲਿਆ, ਮਰਵਾਹੇ ਖੱਤਰੀ ਨੂੰ, ਕਹਿਣ ਲੱਗਿਆ ਭਾਈ ਦਵਾਰਕਾ ਦਾਸ ਜੀ ਮੇਰੀ ਬਾਤ ਤੁਸੀਂ ਸੁਣੋ।
ਜੇ ਸਬੰਧ ਬਨ ਜਾਹੇ ਤਿਹਾਰੇ,
ਮੈਂ ਤੁਹਾਨੂੰ ਇੱਕ ਸਲਾਹ ਦੇਣੀ ਚਾਹੁੰਦਾ ਜੇ ਮੇਰੀ ਗੱਲ ਮੰਨ ਲਵੋ ਤਾਂ, ਕਿ ਜੇ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਘਰ ਦੇ ਨਾਲ ਕਰਿਆ ਜਾਵੇ,
ਧੰਨ ਆਪ ਕੋ ਜਾਣੋ ਫੇਰ,
ਫੇਰ ਮਰਵਾਹਿਆ ਖੱਤਰੀ ਜੀ ਭਾਈ ਦਵਾਰਕਾ ਦਾਸ ਜੀ ਆਪਣੇ ਆਪ ਨੂੰ ਧੰਨ ਜਾਣਿਓ ਤੁਸੀਂ, ਜੇ ਤੁਹਾਡਾ ਰਿਸ਼ਤਾ ਗੁਰੂ ਘਰ ਦੇ ਨਾਲ ਜੁੜ ਜਾਵੇ ਨਾ, ਤੁਸੀਂ ਤਾਂ ਬੜੇ ਧਨਤਾ ਦੇ ਯੋਗ ਹੋ ਜਾਵੋਗੇ, ਤੁਸੀਂ ਤਾਂ ਧਨਤਾ ਦੇ ਪਾਤਰ ਬਣ ਜਾਵੋਗੇ।
ਜਿਨ ਕੇ ਸਮ ਕੋ ਅਪਰ ਨਾ ਹੇਰ,
ਗੁਰੂ ਘਰ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ, ਗੁਰੂ ਘਰ ਦੀ ਸ਼ਮਤਾ ਗੁਰੂ ਘਰ ਦੇ ਬਰਾਬਰ ਦਾ ਹੋਰ ਕੋਈ ਵੀ ਘਰ ਨਹੀਂ ਹੈ।
ਸ਼੍ਰੀ ਅਰਜਨ ਸੁਤ ਜੋਧਾ ਬਲੀ,
ਦੱਸਦੇ ਨੇ ਕਿ ਕਿਹੜਾ ਯੋਗ ਵਰ ਹੈ, ਕਹਿੰਦੇ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਨੰਦਨ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਉਹ ਐਸੇ ਸਤਿਗੁਰੂ ਨੇ, ਵੱਡੇ ਯੋਧੇ ਨੇ, ਭਾਰੀ ਗੁਰੂ ਨੇ ਤੇ ਪਰਉਪਕਾਰੀ, ਮੀਰੀ ਪੀਰੀ ਦੇ ਮਾਲਕ, ਬਾਜਾਂ ਵਾਲੇ, ਤਖਤਾਂ ਵਾਲੇ, ਤਾਜਾਂ ਵਾਲੇ, ਉਹ ਹੋਰ ਕੋਈ ਨਹੀਂ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਹਨ।
ਸ਼੍ਰੀ ਹਰਗੋਬਿੰਦ ਸੂਰਤ ਭਲੀ,
ਉਹਨਾਂ ਦਾ ਨਾਮ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ, ਜਿਨ੍ਹਾਂ ਦੀ ਡੀਲ ਡੋਲ ਬੜੀ ਵੱਡੀ ਹੈ, ਜਦੋਂ ਚੱਲਦੇ ਨੇ ਨਾ ਤੇ ਸਾਰੇ ਲੋਕਾਂ ਨਾਲੋਂ ਇੱਕ ਗਿੱਟ ਕੱਦ ਉਹਨਾਂ ਦਾ ਉੱਚਾ ਹੀ ਹੁੰਦਾ, ਮੋਢੇ ਬੜੇ ਚੌੜੇ, ਛਾਤੀ ਬੜੀ ਚੌੜੀ, ਸਤਿਗੁਰਾਂ ਦੀਆਂ ਬਾਹਾਂ ਗੋਡਿਆਂ ਦੇ ਨਾਲ ਲੱਗਦੀਆਂ, ਤੇ ਦਮਾਲੇ ਦੇ ਉੱਤੇ ਕਲਗੀ ਝੂਲਦੀ ਹੈ, ਪਿੱਠ ਦੇ ਉੱਤੇ ਢਾਲਾ ਬੰਨਿਆ ਤੇ ਗਾਤਰੇ ਸ੍ਰੀ ਸਾਹਿਬ ਪਾਈ ਹੈ, ਸ਼ਮਸ਼ੀਰ ਧਾਰਨ ਕੀਤੀ ਹੈ, ऐसी उन्हां दी मूरत है।
दवै उप बाहिया गारी पहे
उन्हां दियां दो शादियां पहला हो चुकियां ने, उन्हां दी दो शादियां उन्हां दी पहला हो चुकी माता दमोदरी जी और सत्कार योग माता नानकी जी दे नाल।
जिन्या गै सगरो जग नए
उन्हां दे अगे सारा जगत न्योंदा है, सारा जगत उन्हां दे अगे नमस्कारां करदा चुकदा है।
और शरदा तर जे अर पावै
जे तुहाडे मन दे विच शरदा करो तुसी, श्रद्धा धारण करके जे तुसी ये बात मनो
तिन ते आछो अपर ना पावे
इस तो सहयोग वर थोड़े वास्ते होर कोई भी नहीं हो सकदा।
सुन द्वारा पुन बूजन लागा
ए बात सुन के भाई द्वारा जी बोले कहन लगे हन
अब सो अहें कौन सी जागा।
कहंदे अच्छा गुरसिखा ए ता दस भी गुरु महाराज जी इस वेले किथे मिलणगे, रिश्ते दी दस ता बड़ी वधिया पाई है, वाकई जे रिश्ता जुड़ जावे मैं ता धन होवांगा, मेरी लड़की सुखी वसेगी, जे सतगुरां दी अर्धांगणी बन जावे, ए दस वी सतगुरु महाराज जी किथे मिलणगे।
कह कर लागी देओ पठाए
मैं हुणे ही लागी भेज दवांगा, देरी नहीं करांगा, मैं हुणे ही सतगुरु महाराज जी दे वल न्योता भेजांगा शगन दा।
दे तेरो कहियो मोर हित चाए
मैं तेरा क्या नहीं मोड़ांगा, मैं तेरी बात जरूर मनांगा।
बहर सिख ने बाक सुनाए ए
सुन के सिख बोलिया, जिन्हें दस पाई है ना रिश्ते दी, ओ सिख बोलिया कहन लगा
अब कश्मीर देश ते आए।
कहंदे गुरु महाराज जी कश्मीर देश तो चले हुए ने, कश्मीर देश दी सैर करके महाराज जी आ रहे हन।
मैं डेरा तलवंडी सुनयो
मैं सुनया के महाराज ने राय पोए दी तलवंडी ननकाणा साहब उथे डेरा कीता होया सी।
एक पंथी ने मोह संग भनयो
पर हुण पिछे जे एक पंथी ने एक राहगीर ने मेनू खबर दिती मेनू दसिया है
इस मार्ग ही अब चल आवे
के गुरु महाराज जी ऐसे रस्ते ते अपने पिंडा वल चल के आ रहे हन।
सुधले तो रहो सिवर जो पावे
मैं पूरी खबर रखांगा के महाराज ने किथे टिकाणा कीता होया, किथे शिवर लाया, किथे महाराज ने पड़ा कीता होया है।
निकट ग्राम के आए जे जानो
तुसी ए जान लो के महाराज जी इत्थे नेड़े ही आए हुए ने, अपने मंडियाली वल इत्थे नेड़े ही आ रहे हन।
तुरत संबंध करन को ठानो
शुभ काम दे विच देरी ना करियो, भाई द्वारा जी तैयारी खिचो, बस महाराज जी नेड़े आए ने, शुभ काम दे विच देरी नहीं करनी चाहीदी, नह बिलंब धर्मं, धर्म दा काम करन लग्या शुभ काम करन लग्या देरी नहीं करनी।
सुन सिख को उपदेशन द्वारा
जदों उस सिख ने इस प्रकार उपदेश दिता ए बचन आखे ते भाई द्वारे ने सुने हन।
लग्यो प्रतीखन गुरु उदारा
भाई द्वारा जी मानो उसे वेले उड़ीक करन लग पे, सतगुरु महाराज जी उसे वेले सतगुरां दी प्रतीक्षा करन लगे हन।
मटवी आए करियो जब डेरा
जदों गुरु महाराज जी ने इधर मटवी आके डेरा लाया है।
लागी पठे सुने जिस बेरा
ते भाई द्वार ने इधरों लागी भेज दते, पहला लागी लैके जांदे हुंदे सी रिश्ता, ते लागियां नू इकदम भेजिया बड़ी काली दे नाल।
सहज सुभायक बैठे जहां
गुरु पातशाह महाराज मटवी पिंड दे विच सहज सुभायक बैठे हन।
आन पहुंचे तत शिन तहां
जेडे लागी ने ना बड़ी छेती दे नाल पंद मुका के सतगुरु महाराज जी दे पड़ा दे उत्ते पहुंचे हन।
आशिक दई बिपर बर जबै
रिश्ता लैके ब्राह्मण आए ने लागी, ओ आए उन्होंने नाले नमस्कार कीती नाले आशीर्वाद भी दिती, इदां ही ब्राह्मण करदे हुंदे, कहंदे ओ आए ने उन्होंने नमस्कार कीती ते आशीर्वाद दिती है।
जेठा दूर हकारे ओ तबै
भाई जेठा जी भी आण के हाजिर होए हन।
सगल बात दिजने समझाई
ते सब तो पहला ना उन्हां लागियां ने ब्राह्मणा ने भाई जेठा जी दे नाल गल कीती, भाई जेठा जी दे नाल अपने मन दी मंशा जाहर कीती।
मैं आनी गुर हेत सगाई
ब्राह्मण बोलिया उन्हां विचों एक ਕਿ ਮੈਂ ਗੁਰੂ ਮਹਾਰਾਜ ਜੀ ਦੇ ਵਾਸਤੇ ਰਿਸ਼ਤਾ ਲੈ ਕੇ ਆਇਆ ਸਗਾਈ ਦਾ। ਮੈਂ ਸਤਿਗੁਰੂ ਮਹਾਰਾਜ ਜੀ ਦੇ ਲਈ ਸਗਾਈ ਦਾ ਰਿਸ਼ਤਾ ਲੈ ਕੇ ਆਇਆ ਹਾਂ।
ਮੰਡਿਆਲੀ ਖੱਤਰੀ ਮਰਵਾਹਾ,
ਇੱਥੇ ਰਾਵੀ ਦਰਿਆ ਦੇ ਕੋਲ ਮੰਡਿਆਲੀ ਨਗਰ ਹੈ ਤੇ ਮੰਡਿਆਲੀ ਦੇ ਵਿੱਚ ਖੱਤਰੀ ਰਹਿੰਦਾ ਮਰਵਾਹੀ ਗੋਤ ਦਾ, ਮਰਵਾਹਾ ਗੋਤਰ ਹੈ, ਉਥੋਂ ਦਾ ਇੱਕ ਖੱਤਰੀ ਹੈ।
ਪਰ ਪ੍ਰਾਪਤ ਕੰਨਿਆ ਘਰ ਮਾਹਾ,
ਉਹਨਾਂ ਦਾ ਨਾਮ ਹੈ ਭਾਈ ਦਵਾਰਕਾ ਦਾਸ, ਭਾਈ ਦਵਾਰਾ ਜੀ ਨੇ, ਤੇ ਉਹਨਾਂ ਦੀ ਜਿਹੜੀ ਕੰਨਿਆ ਹੈ ਨਾ ਬੜੀ ਸੁਸ਼ੀਲ ਹੈ, ਬੜਾ ਸੁੰਦਰ ਸਰੂਪ ਹੈ, ਤੇ ਉਹਨਾਂ ਦੀ ਲੜਕੀ ਵਿਆਹੁਣ ਯੋਗ ਹੋ ਗਈ ਹੈ।
ਵਿਆਹ ਸਹਿਤ ਇੱਕ ਬਾਰ ਸਗਾਈ,
ਤੇ ਮੈਂ ਇਹ ਰਿਸ਼ਤਾ ਲੈ ਕੇ ਆਇਆ ਸਗਾਈ ਦਾ। ਮੈਨੂੰ ਉਹਨਾਂ ਦੇ ਪਿਤਾ ਜੀ ਨੇ ਭੇਜਿਆ ਤੇ ਉਹਨਾਂ ਦੇ ਬਾਪੂ ਨੇ ਆਖਿਆ ਵੀ ਅਸੀਂ ਵਿਆਹ ਤੇ ਸਗਾਈ ਇਕੱਠੀਆਂ ਹੀ ਕਰਨੀ ਆ, ਦੇਰੀ ਨਹੀਂ ਲਾਉਣੀ। ਸਗਾਈ ਤੋਂ ਬਾਅਦ ਵਿਆਹ ਦੇ ਵਿੱਚ ਜਿਵੇਂ ਕਹਿੰਦੇ ਨੇ ਝੱਟ ਮੰਗਣੀ ਪੱਟ ਵਿਆਹ, ਵੀ ਸਾਨੂੰ ਵਿਆਹ ਵੀ ਤੇ ਸਗਾਈ ਵੀ ਉਹ ਸਾਨੂੰ ਛੇਤੀ ਚਾਹੀਦਾ ਹੈ।
ਕਰੀ ਭਾਵਨਾ ਅਬ ਹੈ ਪਠਾਈ,
ਤੇ ਬੜੀ ਭਾਵਨਾ ਦੇ ਨਾਲ ਨਾ ਬੜੀ ਨਿਮਰਤਾ ਦੇ ਨਾਲ ਉਹਨਾਂ ਨੇ ਰਿਸ਼ਤਾ ਭੇਜਿਆ ਵੀ ਜੇ ਤੁਸੀਂ ਇਹ ਰਿਸ਼ਤਾ ਅੰਗੀਕਾਰ ਕਰ ਲਵੋ, ਜੇ ਸਤਿਗੁਰੂ ਮਹਾਰਾਜ ਜੀ ਉਹਨਾਂ ਦੀ ਲੜਕੀ ਨੂੰ ਆਪਣੀ ਅਰਧਾਂਗਣੀ ਬਣਾ ਲੈਣ, ਚਰਨਾਂ ਦੀ ਦਾਸੀ ਬਣਾ ਲੈਣ।
ਹੁਣ ਜੇਠੇ ਸਤਿਗੁਰ ਸੋ ਕਹਿਓ,
ਭਾਈ ਜੇਠਾ ਜੀ ਨੇ ਬਾਤ ਸੁਣੀ ਤੇ ਅੰਦਰ ਜਾ ਕੇ ਸਤਿਗੁਰੂ ਮਹਾਰਾਜ ਜੀ ਨੂੰ ਗੱਲ ਦੱਸੀ ਹੈ।
ਉਰਹੋ ਭਾਵਨਾ ਜਿਮ ਕਿਮ ਚਾਹਿਓ,
ਮਹਾਰਾਜ ਜੀ ਉਹ ਲਾਗੀ ਆਏ ਨੇ ਤੇ ਉਹਨਾਂ ਦੀ ਇਹ ਭਾਵਨਾ ਹੈ।
ਜੇ ਕੋ ਆਨ ਪਰ ਹੈ ਸ਼ਰਨਾਈ,
ਗੁਰੂ ਮਹਾਰਾਜ ਜੀ ਨੇ ਆਖਿਆ ਭਾਈ ਉਹ ਸ਼ਰਨ ਦੇ ਵਿੱਚ ਆਏ ਨੇ, ਜਿਹੜਾ ਕੋਈ ਸਾਡੀ ਸ਼ਰਨ ਦੇ ਵਿੱਚ ਆਣ ਕੇ ਪੈਂਦਾ ਹੈ,
ਨਹਿ ਤਿਆਗੋ ਇਹ ਬਿਰਦ ਸਦਾਈ,
ਜਿਹੜਾ ਗੁਰੂ ਕੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ, ਇਹ ਗੁਰੂ ਘਰ ਦਾ ਬਿਰਦ ਹੈ ਕਿ ਅਸੀਂ ਉਸ ਨੂੰ ਤਿਆਗਦੇ ਨਹੀਂ। ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਵਾਮੀ ਸੰਦਾ, ਇਹ ਸਤਿਗੁਰਾਂ ਦਾ ਬਿਰਦ ਹੈ। ਜਿਹੜਾ ਵੀ ਕੋਈ ਨਿਮਰਤਾ ਧਾਰਨ ਕਰਕੇ ਸ਼ਰਨ ਵਿੱਚ ਆਵੇ, ਮਹਾਰਾਜ ਉਸ ਨੂੰ ਅੰਗੀਕਾਰ ਕਰਦੇ ਨੇ, ਕਬੂਲ ਕਰਦੇ ਹਨ।
ਸ਼੍ਰੀ ਹਰਿ ਗੋਬਿੰਦ ਸੁਨ ਕਰ ਮਾਨੀ,
ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਭਾਈ ਜੇਠੇ ਤੋਂ ਸਾਰੀ ਬਾਤ ਸੁਣੀ ਹੈ ਤੇ ਮਹਾਰਾਜ ਜੀ ਰਿਸ਼ਤੇ ਦੇ ਲਈ ਮੰਨ ਗਏ ਹਨ।
ਬੂਝਿਓ ਦਿਜ ਬੁਲਾਏ ਅਗਵਾਨੀ,
ਮਹਾਰਾਜ ਨੇ ਆਖਿਆ ਬੁਲਾਓ ਭਾਈ ਉਹਨਾਂ ਬ੍ਰਾਹਮਣਾਂ ਨੂੰ, ਉਹਨਾਂ ਲਾਗੀਆਂ ਨੂੰ ਸਾਡੇ ਕੋਲ ਲੈ ਕੇ ਆਵੋ।
ਵਾਰੇ ਕੀ ਸਭ ਬਾਤ ਸੁਣਾਈ,
ਲਾਗੀਆਂ ਨੇ ਆਣ ਕੇ ਮੱਥਾ ਟੇਕਿਆ ਤੇ ਭਾਈ ਦਵਾਰਕਾ ਦਾਸ ਦੀ ਸਾਰੀ ਬਾਤ ਦੱਸੀ ਹੈ।
ਕਰੀ ਭਾਵਨਾ ਪਠੀ ਸਗਾਈ,
ਆਖਿਆ ਮਹਾਰਾਜ ਬੜੀ ਭਾਵਨਾ ਦੇ ਨਾਲ ਨਾ ਭਾਈ ਦਵਾਰੇ ਨੇ ਅੱਜ ਸ਼ਗਨ ਭੇਜਿਆ ਮਹਾਰਾਜ, ਇਹ ਲਾਗੀਆਂ ਦੇ ਵੱਲੋਂ ਸਾਡੇ ਵੱਲੋਂ ਮਹਾਰਾਜ ਇਹ ਨਿਉਤਾ ਆਇਆ ਸ਼ਗਨ ਦਾ।
ਹੁਣ ਪਾਂਧਾ ਦਿਜਿਆ ਪਰ ਹਕਾਰਾ,
ਗੁਰੂ ਮਹਾਰਾਜ ਜੀ ਨੇ ਵੀ ਆਪਣਾ ਪਾਂਧਾ ਭੇਜਿਆ, ਇਧਰੋਂ ਆਪਣਾ ਲਾਗੀ ਗੁਰੂ ਮਹਾਰਾਜ ਜੀ ਨੇ ਘੱਲਿਆ ਹੈ।
ਆਨ ਗ੍ਰਾਮ ਤੇ ਬੰਧਨ ਤਾਰਾ,
ਨਾਲ ਦੇ ਪਿੰਡ ਦੇ ਵਿੱਚੋਂ ਪਾਂਧਾ ਬੁਲਾਇਆ ਤੇ ਉਸ ਨੂੰ ਭੇਜਿਆ ਹੈ।
ਸ਼ੁਭ ਦਿਨ ਲਗਨ ਗਿਣਿਓ ਤਿਨ ਆਛੋ,
ਗੁਰੂ ਮਹਾਰਾਜ ਜੀ ਨੇ ਹੁਣ ਵੇਖਿਆ ਕਿਹੜੇ ਦਿਨ ਇਹ ਪੰਧ ਨੂੰ ਭੇਜਿਆ ਜਾਵੇ। ਇੱਥੇ ਕੋਈ ਮਹਾਰਾਜ ਨੇ ਗ੍ਰਹਿ ਜਾਂ ਨਕਸ਼ਤਰਾਂ ਦੀ ਚਾਲ ਨਹੀਂ ਵੇਖੀ, ਕਿਉਂਕਿ ਪੰਧ ਮੁਕਾ ਕੇ ਆਏ ਨੇ, ਥੋੜਾ ਜਿਹਾ ਵਿਸ਼ਰਾਮ ਕਰਨਾ, ਤੇ ਮਹਾਰਾਜ ਜੀ ਵੇਖਦੇ ਵੀ ਕਦੋਂ ਭੇਜਿਆ ਜਾਵੇ। ਸਤਿਗੁਰਾਂ ਲਈ ਸਾਰੇ ਦਿਨ ਇੱਕੋ ਬਰਾਬਰ ਨੇ, ਜੇ ਨਾਰਾਇਣ ਸਭ ਸੁਹਾਵਣੇ ਪਿਆਰੇ ਜਿਤ ਜਪੀਆ ਹਰ ਨਾਉ, ਸਾਰੇ ਦਿਨ ਹੀ ਸੁਹਾਵਣੇ ਨੇ ਗੁਰੂ ਘਰ ਦੇ ਵਿੱਚ ਤਾਂ। ਤੇ ਕਹਿੰਦੇ ਹੁਣ ਉਹ ਪਾਂਧੇ ਨੂੰ ਭੇਜਦੇ ਹਨ,
ਕਹਿਓ ਕਰਹੋ ਪਰਸੋ ਜਿਮ ਬਾਛੋ,
ਆਖਿਆ ਵੀ ਤੁਸੀਂ ਆਇਓ ਦੂਰੋਂ ਆਇਓ, ਤੁਸੀਂ ਇੱਥੇ ਵਿਸ਼ਰਾਮ ਕਰੋ, ਥਕੇਵਾਂ ਜਾਂ ਤੁਸੀਂ ਹਟਾ ਕੇ ਨਾ ਫਿਰ ਪਰਸੋਂ ਚਲਿਆ ਜਾਇਆ ਜੇ। ਇਧਰੋਂ ਆਪਣੇ ਪਾਂਧੇ ਨੂੰ ਗੁਰੂ ਮਹਾਰਾਜ ਨੇ ਪਰਸੋਂ ਦਾ ਦਿਨ ਨਿਯਤ ਹੋਇਆ ਵੀ ਪਰਸੋਂ ਤੁਸੀਂ ਇੱਥੋਂ ਚਲੇ ਜਾਇਓ।
ਤਾਹਾਂ ਟਿਕੇ ਗੁਰ ਪਈ ਸਗਾਈ,
ਮਹਾਰਾਜ ਜੀ ਉੱਥੇ ਹੀ ਟਿਕੇ ਨੇ ਤੇ ਸਗਾਈ ਦਾ ਜਿਹੜਾ ਦਿਨ ਉਹ ਮੁਕਰਰ ਹੋਇਆ ਹੈ।
ਸਕਲ ਵਿਆਹ ਤਿਆਰੀ ਕਰਵਾਈ,
ਮਹਾਰਾਜ ਜੀ ਦੇ ਵਿਆਹ ਦੀਆਂ ਤਿਆਰੀਆਂ ਉਹ ਸਾਰੀ ਵਿਧੀ ਕਰਕੇ ਸੰਪੂਰਨ ਹੋਈਆਂ ਨੇ, ਕਿਉਂਕਿ ਆਖਿਆ ਸੀ ਨਾ ਭਾਈ ਦੁਆਰੇ ਨੇ ਵੀ ਸਾਨੂੰ ਸਗਾਈ ਤੇ ਵਿਆਹ ਅਸੀਂ ਇਕੱਠਾ ਹੀ ਕਰਨਾ ਹੈ।
ਲਵਪੁਰ ਪਠ ਕਰ ਵਸਤ ਮੰਗਾਈ,
ਲਾਹੌਰ ਤੋਂ ਸਿੱਖ ਸੇਵਾਦਾਰ ਭੇਜੇ, ਸਾਰੀਆਂ ਵਸਤੂਆਂ ਜੋ ਵਿਆਹ ਸ਼ਾਦੀ ਦੇ ਵਿੱਚ ਲੋੜ ਪੈਂਦੀ ਹੈ ਉਹ ਸਾਰਾ ਪ੍ਰਬੰਧ ਕੀਤਾ ਗਿਆ ਹੈ।
ਜੋ ਚਹੀਤ ਦਿਜ ਦੀਨ ਬਿਤਾਈ,
ਜੋ ਕੁਝ ਵੀ ਚਾਹੀਦਾ ਹੈ ਸਤਿਗੁਰੂ ਮਹਾਰਾਜ ਨੇ ਵਿਆਹ ਦੇ ਸਮਾਨ ਵਾਸਤੇ ਉਹ ਸਭ ਕੁਝ ਮੰਗਾਇਆ ਹੈ। ਜਿਤਨੀ ਸਮੱਗਰੀ ਆ ਲਾਹੌਰ ਤੋਂ ਮੰਗਵਾਈ ਗਈ ਹੁਣ ਜਿਸ ਪ੍ਰਕਾਰ ਗੁਰੂ ਮਹਾਰਾਜ ਜੀ ਦੀ ਬਰਾਤ ਤੁਰਦੀ ਹੈ, ਸਤਿਗੁਰਾਂ ਦੀ ਸ਼ਾਦੀ ਹੁੰਦੀ ਹੈ, ਉਹ ਕਥਾ ਆਪਾਂ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ।